ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ ਪਵਣ, ਪੀਣ ਅਪਿਆਓ। ਜਿਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਵਿੱਚ ਗਏ, ਪਰਮਾਤਮਾ ਦੀ ਫਿਰ ਬੇਅੰਤਤਾਈ ਨੂੰ ਦੇਖਦਿਆਂ ਹੋਇਆਂ ਉਸਤਤ ਕਰਦੇ ਆ। ਕੋਟ ਕੋਟੀ ਮੇਰੀ ਆਰਜਾ, ਹੇ ਪਰਮੇਸ਼ਰ, ਚਾਹੇ ਕੋਟ ਕੋਟੀ ਕਰੋੜਾਂ ਵਰਿਆਂ ਦੀ ਮੇਰੀ ਆਰਜਾ ਉਮਰ ਹੋ ਜਾਏ। ਪਵਨ ਪੀਣ ਅਪਿਆਓ, ਪਵਨ ਤੋਂ ਮਤਲਬ ਹਵਾ ਦਾ ਪੀਣਾ, ਹਵਾ ਦਾ ਹੀ ਅਪਿਆਓ ਭੋਜਨ ਖਾਣਾ ਕਰੀਏ। ਅਪਿਆਉ ਦਾ ਮਤਲਬ ਹੈ ਭੋਜਨ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਫਿਰ ਐਸੀ ਜਗ੍ਹਾ ਦੇ ਵਿੱਚ ਪਹਾੜਾਂ 'ਚ ਗੁਫਾ ਬਣਾ ਕੇ ਬਹਿ ਜਾਵਾਂ, ਜਿਸ ਜਗ੍ਹਾ ਨਾ ਚੰਦਰਮਾ ਨਾ ਸੂਰਜ ਦੋਹਾਂ ਨੂੰ ਨਾ ਦੇਖ ਸਕੀਏ, ਇਹ ਦੋਨੋਂ ਮੈਨੂੰ ਨਾ ਵੇਖ ਸਕਣ। ਉਹ ਗੁਫਾ ਜਿਹੜੀ ਹੈ ਇਤਨੀ ਹਨੇਰ ਕੁੱਪ ਹੋਵੇ, ਅਤੇ ਸੁਪਨੇ 'ਚ ਵੀ ਸੌਣ ਲਈ ਜਗ੍ਹਾ ਨਾ ਮਿਲੇ, ਗੁਫਾ ਬੜੀ ਤੰਗ ਹੋਵੇ। ਉਹ ਪਹਾੜਾਂ 'ਚ ਕਈ ਸਾਧੂਆਂ ਨੇ ਗੁਫਾ ਬਣਾਈਆਂ ਹੁੰਦੀਆਂ ਸੀ, ਉੱਥੇ ਖੜ ਵੀ ਨਹੀਂ ਸਕਦਾ ਅਤੇ ਲੰਮੇ ਵੀ ਨਹੀਂ ਪੈ ਸਕਦਾ, ਬੈਠ ਹੀ ਸਕਦਾ। ਅਤੇ ਮਤਲਬ ਇਹੋ ਜਿਹੀ ਜਗ੍ਹਾ ਹੋਵੇ, ਇੱਥੇ ਰੈਲ ਮਾਜਰੇ ਉਹ ਰੋਪੜ ਪਹਾੜ ਆ, ਉੱਥੇ ਉਹ ਸੰਤ ਸੁੰਦਰਦਾਸ ਦੀਆਂ ਗੁਫਾ, ਉੱਥੇ ਕਈ ਚਿਰ ਰਹੇ ਹਾਂ। ਅਤੇ ਬਾਬੇ ਮਸਤਾਂ ਨੇ ਉੱਥੇ ਗ੍ਰੰਥ ਲਿਜਾ ਕੇ ਰੱਖੇ ਹੋਏ ਸੀ, ਵੀ ਕਿਤੇ ਹਮਲਾ ਹੋ ਜਾਏ ਤਾਂ ਉਹ ਗ੍ਰੰਥ ਸੁਰੱਖਿਅਤ ਰਹਿਣਗੇ। ਅਤੇ ਉੱਥੇ ਸ਼੍ਰੀਮਾਨ ਬਾਬਾ ਮਹਿੰਦਰ ਸਿੰਘ ਜੀ ਨੇ ਮੂਲ ਮੰਤਰ ਦਾ ਚਲੀਸਾ ਕੀਤਾ ਸੀ। ਅਤੇ ਇੱਕ ਤੋਂ ਗੁਫਾ ਪਹਾੜ ਪਾਰ ਨਿਕਲ ਜਾਂਦੀ ਹੈ, ਅਤੇ ਕੁਝ ਫਿਰ ਛੋਟੀ ਛੋਟੀਆਂ ਸੀ। ਸੰਤ ਦਲੀਪ ਸਿੰਘ ਉੱਥੇ ਉਹ ਵੀ ਰਹੇ, ਅਤੇ ਬੇਲੀ ਰਾਮ ਸੀ ਉਹਨਾਂ ਸਭ ਉਹਨਾਂ ਦੀਆਂ ਗੁਫਾ ਉੱਥੇ ਉਹਨੇ ਉਹਨਾਂ ਦੇ ਉਹ ਗੁਰਭਾਈ ਅਦਾਸੀ ਸਾਧੂ ਸੀਗੇ ਸੁੰਦਰਦਾਸ, ਅਤੇ ਸੰਤ ਸ਼ਾਦੀ ਸਿੰਘ ਰੋਪੜ ਵਾਲੇ ਉਹਨਾਂ ਤੋਂ ਆਹ ਛੋਟੇ ਛੋਟੇ ਗ੍ਰੰਥ ਸਾਰ ਕਿਤਾਬਲੀ ਵਗੈਰਾ ਪੜ੍ਹੇ ਸੀ ਉਹਨਾਂ ਨੂੰ। ਇਸ ਤਰ੍ਹਾਂ ਕਈ ਸਾਧੂ ਰਹਿੰਦੇ ਆ, ਕਹਿੰਦੇ ਐਸੀ ਗੁਫਾ ਹੋਵੇ ਤੰਗ ਜਿੱਥੇ ਸੌਣ ਨੂੰ ਜਗ੍ਹਾ ਵਾ ਨਾ ਮਿਲੇ ਸੁਪਨੇ 'ਚ, ਹਾਂਜੀ। ਅਤੇ ਕਦਾ 'ਚ ਵੀ ਸੰਸਾਰ ਸੁਪਨੇ ਸੌਣ ਨੂੰ ਜਗ੍ਹਾ ਨੇ ਭਾਵ ਇੰਨੀ ਸ਼ਕਤੀ ਵੀ ਹੋ ਜਾਏ, ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਿਆ ਖਾਨਾਓ, ਫਿਰ ਵੀ ਸੱਚੇ ਪਾਤਸ਼ਾਹ ਦੀ ਕੀਮਤ ਨਹੀਂ ਪੈਂਦੀ। ਤੁਹਾਡਾ ਜਿਹੜਾ ਨਾਮ ਹੈ ਇਹਦੀ ਬਰਕਤ ਨੂੰ ਕਿੰਨੀ ਕੁ ਵੱਡੀ ਆਖ ਕੇ ਦੱਸੀਏ, ਇਹ ਕਹਿ ਕੇ ਦੱਸਿਆ ਨਹੀਂ ਜਾਂਦਾ। ਸੱਚਾ ਨਿਰੰਕਾਰ ਨਿਜ ਥਾਏ, ਉਹ ਨਿਰੰਕਾਰ ਪਰਮੇਸ਼ਰ ਸੱਚਾ ਸਾਧ ਸੰਗਤ ਰੂਪੀ ਸਥਾਨ ਆ ਜਿਹੜਾ, ਜਾਂ ਹਰਿਮੰਦਰ ਸਾਹਿਬ ਸੱਚਖੰਡ ਆ, ਇਹ ਆਪ ਜੀ ਦੇ ਰਹਿਣ ਦੀ ਜਗ੍ਹਾ ਆ। ਸੁਣ ਸੁਣ ਆਖਣ ਆਖਣ ਜੇ ਭਾਵਿਆ ਕਰੇ ਤੁਮਾਏ ਰਹੋ। ਕਹਿੰਦੇ ਜਿੰਨੇ ਜੀਵ ਜੰਤੂ ਆ ਇੱਕ ਦੂਜੇ ਤੋਂ ਸੁਣ ਸੁਣ ਕੇ, ਕੰਨਾਂ ਨਾਲ ਸੁਣ ਕੇ, ਕਿੰਨੇ ਆਖਣ ਅਖਿਆਣ, ਅਖਿਆਣ ਦਾ ਮਤਲਬ ਹੁੰਦਾ ਜਿਹੜੇ ਪ੍ਰਸੰਗ ਆ ਉਹਨੂੰ ਕਹਿਣ ਜਾਂ ਆਖਣ ਮੂੰਹ ਦੇ ਨਾਲ ਕਥਨ ਕਰਨ, ਅਥਵਾ ਇਹ ਆ ਵੀ ਆਖਣ ਵਾਲੇ ਹੋ ਕੇ ਵਿਦਵਾਨ ਬਣ ਕੇ ਕਿੰਨੇ ਗ੍ਰੰਥਾਂ ਦੁਆਰਾ ਵੀ ਉਹਦੀ ਉਸਤਤ ਕੀਤੀ ਜਾਏ, ਫਿਰ ਵੀ ਉਹਦੀ ਮਹਿਮਾ ਪੂਰੀ ਕੀਤੀ ਨਹੀਂ ਜਾਂਦੀ। ਇਸ ਕਰਕੇ ਕਹਿੰਦੇ ਇਹ ਪਰਮੇਸ਼ਰ ਜੇ ਤਾਂ ਜੀਵ ਆਪ ਨੂੰ ਪਾ ਜਾਏ ਅਤੇ ਫਿਰ ਹੀ ਤੁਮਾਏ ਮੈਨੇ, ਇਹਨੂੰ ਤੁਸੀਂ ਦਾਤ ਦਿੰਦੇ ਜੇ ਭਾਵਿਆ ਕਰਿਆ ਤੁਮਾਏ, ਜੇ ਤੈਨੂੰ ਭਾਵੇ ਅਤੇ ਫਿਰ ਉਹਨੂੰ ਉਹਦੀਆਂ ਤਮਾਂ ਇੱਛਾ ਪੂਰੀਆਂ ਕਰਕੇ ਅਤੇ ਉਹਨਾਂ ਨੂੰ ਦਾਤਾਂ ਦਿੰਦੇ ਹਾਂ, ਜਾਂ ਤੁਮਾਏ ਜਿਹੜਾ ਤਮੋ ਗੁਣ ਜਿਹੜਾ ਉਹ ਦੂਰ ਕਰਦੇ ਹਾਂ। ਤੁਮਾਏ ਨਾਮ ਅੰਧਕਾਰ ਦਾ ਵਿਗਿਆਨਤਾ ਦਾ ਹਨੇਰਾ ਦੂਰ ਕਰਦੇ ਹਾਂ, ਗਿਆਨ ਦਾ ਪ੍ਰਕਾਸ਼ ਕਰਦੇ ਹਾਂ, ਕਿਉਂਕਿ ਤੁਸੀਂ ਆਪਣੀ ਉਪਮਾ ਆਪ ਹੀ ਹਾਂ, ਆਪੇ ਅਪਮੇਹ ਰੂਪ ਹਾਂ, ਆਪੇ ਅਪਮਾਨ ਰੂਪ ਹਾਂ, ਆਪੇ ਉਪਮਾ ਰੂਪ ਹਾਂ। ਹੈ ਸੁਣੇ ਸੁਣਾਏ ਜਿਹੜੇ ਕਥਾ ਕਹਾਣੀਆਂ ਗਾਂ 'ਤੇ ਗਾਂ ਕਹੀ ਜਾਂਦੇ ਆ, ਕਹਿੰਦੇ ਜੇ ਤੈਨੂੰ ਭਾਵੇ ਤੇ ਇਹ ਜੀਵ ਨੂੰ ਫਿਰ ਤੂੰ ਦਾਤਾਂ ਦਿੰਦਾ ਹੈ। ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕੁੱਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ। ਕਹਿੰਦੇ ਚਾਹੇ ਆਪਣਾ ਜਿਹੜਾ ਸਰੀਰ ਆ, ਕੁੱਸਾ ਨਾਮ ਹੁੰਦਾ ਕੌਣ ਦਾ, ਫਿਰ ਕਹਿੰਦੇ ਇਹਨੂੰ ਬਹੁਤ ਵਾਰੀ ਕੱਟ ਕੱਟ ਕੇ ਪੀਸਣ, ਚੱਕੀ 'ਚ ਪਾ ਕੇ ਪੀਸੀਏ। ਉਹ ਜਿਹੜਾ ਪੀਸਿਆ ਹੋਇਆ ਇਹਦਾ ਸਰੀਰ ਦਾ ਇਹ ਮਾਸ ਆ। ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ, ਇਹਨੂੰ ਅੱਗ ਨਾਲ ਸਾੜ ਦੇਈਏ, ਫਿਰ ਇਹ ਸੜ ਕੇ ਹੈ ਸਵਾਹ ਦੇ ਵਿੱਚ ਮਿਲ ਕੇ ਰਾਖ ਰੂਪ ਹੋ ਜਾਏ, ਰਾਖ 'ਚ ਰਲ ਜਾਏ। ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਣਾ। ਇੰਨਾ ਕੁਝ ਕਰਨੇ ਨਾਲ ਵੀ ਤੇਰੀ ਜਿਹੜੀ ਮਹਿਮਾ ਦੀ ਕੀਮਤ ਉਹ ਨਹੀਂ ਪਾਈ ਜਾਂਦੀ। ਹੋ ਮੈਨੇ ਆਪ ਜੀ ਦੇ ਨਾਂ ਨੂੰ ਕਿੱਡਾ ਕੁੱਡਾ ਆਖੀਏ ਕਹਿ ਕੇ ਦੱਸਿਆ ਨਹੀਂ ਜਾਂਦਾ। ਚਾਹੇ ਕੁੱਸਾ ਨਾਮ ਦਾ ਵਿਕਾਸ਼ੀ ਦਾ ਕਲਵੱਤਰ ਆ ਰਹੇ ਅਤੇ ਆਪਣੇ ਆਪ ਨੂੰ ਚਰਾ ਦੇਵੇ, ਕਟੀਆ ਵਾਰ 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 ਰੋਮ ਰੋਮ ਆਪਣੇ ਆਪ ਨੂੰ ਐਂ ਕੱਟ ਕੱਟ ਕੇ ਫਿਰ ਅੱਗ ਵਿੱਚ ਹਵਨ ਕਰ ਦਿੱਤਾ ਜਾਏ। ਅੱਗੀ ਸੇਤੀ ਜਾ ਲਿਆ, ਅੱਗ ਦੇ ਨਾਲ ਆਪਣੇ ਆਪ ਨੂੰ ਸਾੜ ਲੈ। ਭਾਵ ਪੰਜ ਧੂਣੀਆਂ ਪਾਉਂਦੇ ਜੇ ਸਾੜਦੇ ਮਹੀਨੇ, ਇੱਕ ਪੂਰਬ ਵੱਲ ਨੂੰ, ਪੱਛਮ ਨੂੰ, ਉੱਤਰ ਦੇ ਦੱਖਣ, ਉੱਤੋਂ ਸੂਰਜ ਦਾ ਪੈਂਦਾ ਵਿਚਾਲੇ ਬਹਿ ਕੇ, ਫਿਰ ਉਹਨੂੰ ਪੰਜ ਧੂਣੀਆਂ ਤਪਾਉਣੀਆਂ ਕਹਿੰਦੇ ਆ। ਇਸ ਤਰ੍ਹਾਂ ਵੀ ਆਪਣੇ ਆਪ ਨੂੰ ਤਪਾ ਲਵੇ, ਭਸਮ ਦੇ ਦਿਨ ਜਾਓ, ਫਿਰ ਸਵਾਹ ਨੇ ਮਿਲ ਜਾਵਾਂ। ਹੈਂ ਭਾਵ ਆਪਣੇ ਸਾਧਨਾਂ ਦਾ ਹੰਕਾਰ ਬਣਾ ਕਰਾਂ, ਹੋਮੇ ਨੂੰ ਮਾਰਦਾ। ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਣਾ। ਇੰਨੀ ਸ਼ਕਤੀ ਵੀ ਹੋ ਜਾਏ ਫਿਰ ਵੀ ਤੇਰੀ ਕੀਮਤ ਨਹੀਂ ਕਹਿੰਦੀ। ਕਹਿੰਦੇ ਹੋ ਮੈਂ ਤੁਹਾਡੇ ਨਾਮ ਦੀ ਬਰਕਤ ਨੂੰ ਕਿੱਡਾ ਕਹਾਂ ਕਹਿ ਕੇ ਦੱਸੀ ਨਹੀਂ ਜਾਂਦੀ। ਕੁੱਸਾ ਕਟੀਆ ਵਾਰ ਵਾਰ, ਚਾਹੇ ਹਾਂਜੀ ਵਾਰ ਵਾਰ ਮੈਨੇ ਬਾਹਰ ਜਾ ਕੇ ਕੁੱਸਾ ਨਾਮ ਆ ਕੁਸ਼ਾ ਜੇ ਕਹਿ ਦਈਏ ਸੱਸੇ ਦੇ ਪੈਰ 'ਚ, ਕੁਸ਼ਾ ਫਿਰ ਉਹ ਡਿੱਬ ਹੁੰਦੀ ਨਾ, ਅਤੇ ਜਿਹੜੇ ਆਮ ਹਿੰਦੂ ਮੱਤ ਦੇ ਆ ਜਦੋਂ ਵਰਤ ਵੁਰਤ ਖੋਲ੍ਹਣਾ ਉਹਨੂੰ ਪਾਣੀ 'ਚ ਪਾ ਕੇ ਵਰਤ ਖੋਲ੍ਹਦੇ ਆ ਜਾਂ ਥੱਲੇ ਵਿਛਾਉਂਦੇ ਆ ਜੇ ਕੋਈ ਮੁਰਦਾ ਹੋ ਜਾਂਦਾ, ਅਤੇ ਕੁਸ਼ਾ ਦਾ ਆਸਣ ਜਾਂ ਕਈ ਭਜਨ ਕਰਨ ਲਈ ਵਿਛਾਉਂਦੇ ਆ, ਕਈ ਉਹਦੇ ਉਛੱਲੇ ਜਿਹਾ ਵੀ ਬਣਾ ਕੇ ਪਾਉਂਦੇ ਆ। ਅਤੇ ਵਾਰ ਵਾਰ ਕਹਿੰਦੇ ਕੱਟ ਕੇ ਘਰ ਲਿਆ ਕੇ ਉਹਦੀਆਂ ਜਿਹੜੀਆਂ ਚਟਾਈਆਂ ਚਟੋਈਆਂ ਬਣਾ ਕੇ ਸੰਗਤ 'ਚ ਲਿਆ ਕੇ ਵਿਛਾ ਦਈਏ, ਪੀਸਣ ਪੀਸਾ ਪਾਏ। ਚਾਹੇ ਪੀਸਣ ਮੈਨੇ ਚੱਕੀ ਵਿੱਚ ਹੈਂਜੀ ਦਾਣੇ ਵਗੈਰਾ ਪਾ ਕੇ ਉਹਨਾਂ ਦਾ ਜਿਹੜਾ ਭੋਜਨ ਆ ਉਹ ਤਿਆਰ ਕਰਕੇ ਸੰਤਾਂ ਭਗਤਾਂ ਨੂੰ ਛਕਾਈਏ। ਅੱਗੀ ਸੇਤੀ ਜਾਲੀਆ, ਚਾਹੇ ਅੱਗ ਦੇ ਨਾਲ ਜਾਂ ਲੱਕੜਾਂ ਲਿਆ ਕੇ ਉਹਨੂੰ ਬਾਲੀਏ, ਅੰਗੀਠੀਆਂ ਜਾਗ ਬਾਲ ਬਾਲ ਕੇ, ਜਿਹੜਾ ਠੰਡ ਦਾ ਮੌਸਮ ਹੈ ਉਹ ਜਿਹੜੇ ਮਹਾਤਮਾ ਆ ਉਹਨਾਂ ਦੀ ਠੰਡ ਦੂਰ ਕਰੀਏ, ਜਾਂ ਭੱਠ ਚੁੱਲ੍ਹਿਆਂ ਦੇ ਵਿੱਚ ਬਾਲ ਕੇ ਭੋਜਨ ਤਿਆਰ ਕਰਕੇ ਛਕਾਈਏ। ਭਸਮੇ ਦੇ ਸੇਤੀ ਰਲ ਜਾਓ, ਚਾਹੇ ਫਿਰ ਉਹ ਜਿਵੇਂ ਝਾੜੂ ਦਿੰਦੇ ਆ ਲੰਗਰ ਦੇ ਭਾਂਡੇ ਮਾਂਜਦੇ ਆ, ਅਤੇ ਸਵਾਹ ਨਾਲ ਰਲ ਜਾ। ਭਾਵ ਇੰਨਾ ਵਧੇ ਹੋ ਕੇ ਸੇਵਾ ਕਰਾਂ ਤਾਂ ਇਹ ਨਾ ਹੋਵੇ ਕੋਈ ਕਹੇ ਮੈਨੂੰ ਲਓ ਜੀ ਇਹ ਸਵਾਹ ਨਾਲ ਲਿਬੜਿਆ ਹੈ। ਹੈਂ ਇੰਨਾ ਲਿਵਲੀਨ ਹੋ ਕੇ ਸੇਵਾ ਕਰੇ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਣਾ। ਇੰਨੀ ਨਿਮਰਤਾ ਨਾਲ ਵੀ ਤੁਹਾਡੀ ਕੀਮਤ ਨਹੀਂ ਪੈਂਦੀ, ਮੈਂ ਆਪ ਜੀ ਨੂੰ ਕਿੱਡਾ ਕੁ ਵੱਡਾ ਕਹਿ ਕੇ ਦੱਸਾਂ। ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਓ, ਜੇ ਕਹਿੰਦੇ ਫਿਰ ਪੰਛੀ ਬਣ ਕੇ ਸੈਂਕੜਿਆਂ ਆਕਾਸ਼ਾਂ ਦੇ ਵਿੱਚ ਭਵਾ ਜਾਓ, ਉੱਡਦਾ ਜਾਵਾਂ ਹਾਂਜੀ, ਅਤੇ ਅਸਮਾਨ 'ਚ ਭਾਵੇਂ ਕਿੰਨੇ ਹਜ਼ਾਰਾਂ ਕੋ ਲਗਾਤਾਰ ਉੱਡਦਾ ਹੀ ਜਾਵਾਂ। ਨਦਰੀ ਕਿਸੇ ਨਾ ਆਵੋ, ਨਾ ਕੁਛ ਪੀਆ ਨਾ ਖਾਓ, ਇੰਨਾ ਦੂਰ ਉੱਡ ਕੇ ਚੱਲ ਜਾਂ ਹਾਂਜੀ, ਕਿਸੇ ਨੂੰ ਨਜ਼ਰੇ ਨਾ ਵਾਂ, ਅਤੇ ਨਾ ਕੁਝ ਪੀਵਾਂ ਅਤੇ ਨਾ ਕੁਝ ਖਾਵਾਂ। ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਣਾਓ। ਫਿਰ ਵੀ ਮਾਲਕਾ ਤੇਰੀ ਕੀਮਤ ਨਹੀਂ ਪੈਂਦੀ, ਤੇਰੇ ਨਾਮ ਨੂੰ ਕਿੰਨਾ ਕੁ ਕਹਿ ਕੇ ਦੇਖ ਕਿੱਡਾ ਵੱਡਾ। ਨਾਨਕ ਕਾਗਦ ਲੱਖ ਮਣਾ ਪੜ ਪੜ ਕੀ ਚਾਹ ਭਾਓ। ਪਾਤਸ਼ਾਹ ਕਹਿੰਦੇ ਚਾਹੇ ਲੱਖਾਂ ਮਣ ਜਿਹੜੇ ਕਾਗਜ਼ ਹੈ ਇਹ ਵੀ ਇਕੱਤਰ ਕਰ ਲੈ ਜਾਣ, ਮਸੂ ਨਾਮ ਸਿਆਹੀ ਦਾ ਉਹਦੇ 'ਚ ਵੀ ਕਮੀ ਪੇਸ਼ੀ ਨਾ ਆਏ, ਲੇਖਣ ਕਲਮ ਜਿਹੜੀ ਹੈ ਉਹ ਵੀ ਹਵਾ ਵਾਂਗ ਚੱਲਦੀ ਜਾਏ। ਇੰਨੇ ਗ੍ਰੰਥ ਲਿਖੇ ਜਾਣ ਪੜ੍ਹੇ ਜਾਣ, ਭਾਵ ਪ੍ਰੇਮ ਨਾਲ ਹੋਰਨਾਂ ਨੂੰ ਵੀ ਪੜ੍ਹਾਇਆ ਜਾਏ ਅਥਵਾ ਬਹੁਤ ਗ੍ਰੰਥ ਪੜ੍ਹ ਲਈਏ ਫਿਰ ਉਹਨਾਂ ਨਾਲ ਪ੍ਰੇਮ ਕੀਤਾ ਜਾਏ ਜਿਹੜੇ ਗ੍ਰੰਥਾਂ 'ਚ ਪ੍ਰਸੰਗ ਲਿਖੇ ਹੈ ਹਾਂਜੀ ਉਹਨਾਂ ਦੀ ਜਿਹੜੀ ਧਾਰਨਾ ਉਹਦੀ ਵੀ ਕਮਾਈ ਕੀਤੀ ਜਾਏ ਲੇਕਿਨ ਫਿਰ ਵੀ ਭੀ ਤੇਰੀ ਕੀਮਤ ਨਾ ਪਵੈ ਹੋਂ ਕੇ ਵੱਡਾ ਖਾਨਾ ਇਹ ਮਾਲਕਾ ਤੇਰੀ ਜਿਹੜੀ ਕੀਮਤ ਫਿਰ ਨਹੀਂ ਪੈਂਦੀ ਤੇਰੇ ਨਾਮ ਦੀ ਬਰਕਤ ਨੂੰ ਕਿੰਨਾ ਕਹਿ ਕੇ ਦੱਸੀ ਨਹੀਂ ਦੱਸਿਆ ਜਾਂਦਾ। ਸ੍ਰੀ ਰਾਗ ਮਹੱਲਾ ਪਹਿਲਾ ਲਿਖ ਹੈ ਬੋਲਣ ਬੋਲਣਾ ਲਿਖ ਹੈ ਖਾਣਾ ਖਾਓ। ਇੱਕ ਦਿਨ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਚੰਦਰ ਜੀ ਵੀ ਹੁਣ ਇਹ 5 ਸਾਲ ਦੇ ਹੋ ਗਏ ਇਹਨਾਂ ਨੂੰ ਸਕੂਲ 'ਚ ਪੜ੍ਹਨ ਪਾਉਣਾ ਚਾਹੀਦਾ ਅਤੇ ਨਾਲ ਲੈ ਕੇ ਉਹ ਪ੍ਰਸ਼ਾਦ ਲੈ ਲਿਆ ਗੋਪਾਲ ਪਾਧੇ ਕੋਲ ਲਿਆ ਅਤੇ ਪਾਧਾ ਜਿਹੜਾ ਸੀ ਜਿਸ ਤਰ੍ਹਾਂ ਬੋਲਦਾ ਸੀ ਬਚਨ ਉਸ ਤਰ੍ਹਾਂ ਮਹਾਰਾਜ ਵੀ ਆਚਰਨ ਕਰਦੇ ਰਹੇ। ਹੁਣ ਦੇਖਿਆ ਵੀ ਬੜਾ ਹੋਣਹਾਰ ਹੈਗੇ ਆ ਕਿ ਤਾਂ ਛੇਤੀ ਪੜ੍ਹ ਜਾਣਗੇ ਅਤੇ ਚੰਗੀ ਵਿੱਦਿਆ ਲੈ ਕੇ ਫਿਰ ਆਪਣੇ ਪਿਤਾ ਪਟਵਾਰੀ ਦੇ ਕੰਮ ਨੂੰ ਸੰਭਾਲ ਲੈਣਗੇ। ਹਾਂਜੀ ਅਤੇ ਪਟਵਾਰੀ ਦਾ ਕੰਮ ਜਿਹੜਾ ਲਿਖੇ ਸਿੱਖੇ ਦੇ ਬਿਨਾਂ ਆਉਂਦਾ ਨਹੀਂ ਉਹ ਜਿਹੜੇ ਲੰਡੇ ਲੁੰਡੇ ਆ ਉਹ ਫਿਰ ਪੜ੍ਹਨੇ ਪੈਂਦੇ ਆ ਵੀ ਜ਼ਰੂਰ ਇਹ ਲਿਖੇ ਦੀ ਪੜ੍ਹਾਈ ਜਿਹੜੀ ਹੈ ਗਣਿਤ ਵਿੱਦਿਆ ਸਿੱਖਣੀ ਚਾਹੀਦੀ ਹੈ ਇਹਨਾਂ ਫਿਰ ਮਾਇਆ ਮਿਲੇਗੀ ਮਾਇਆ ਨਾਲ ਫਿਰ ਦਾਨ ਪੁੰਨ ਕਰੀਏ ਜਸ ਵੀ ਹੁੰਦਾ। ਅਤੇ ਗੁਰੂ ਮਹਾਰਾਜ ਫਿਰ ਪੰਡਿਤ ਨੂੰ ਪਾਧੇ ਨੂੰ ਉਪਦੇਸ਼ ਦਿੰਦੇ ਆ ਜਦੋਂ ਉਹਦਾ ਆਸ਼ਾ ਵੀ ਇਸ ਤਰ੍ਹਾਂ ਉਹ ਸਾਨੂੰ ਦੱਸ ਰਿਹਾ। ਬਾਬਾ ਮਾਇਆ ਰਚਨਾ ਧੋਹ ਬਾਬਾ ਤੋਂ ਮਤਲਬ ਜਦੋਂ ਕਿਸੇ ਨੂੰ ਸੰਬੋਧਨ ਕਰਨਾ ਵੈਸੇ ਬਾਬਾ ਬਜ਼ੁਰਗ ਦਾ ਨਾਮ ਵੀ ਆ ਆਪਣੇ ਪਿਤਾ ਦੇ ਪਿਤਾ ਦਾ ਨਾਮ ਵੀ ਬਾਬਾ। ਬਾਬਾ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਹੇ ਭਾਈ ਹੇ ਗੁਰਮੁਖ ਜਨੂੰ ਫਿਰ ਵੀ ਬੋਲ ਲਈਦਾ। ਅਤੇ ਗੁਰੂਆਂ ਵਾਸਤੇ ਵੀ ਇਹ ਸ਼ਬਦ ਜਿਹੜਾ ਪੁਰਾਣੇ ਗੁਰਸਿੱਖਾਂ ਲਈ ਵੀ ਵਰਤਿਆ ਗਿਆ ਇੱਥੇ ਉਪਾਧੇ ਨੂੰ ਬਾਬਾ ਤੋਂ ਮਤਲਬ ਹੇ ਪਾਧਾ ਜੀ। ਇਹ ਜਿਹੜੀ ਮਾਇਆ ਦੀ ਰਚਨਾ ਆ ਇਹ ਸਾਰੀ ਦੀ ਸਾਰੀ ਇਸ ਜੀਵਨ ਨੂੰ ਧੋ ਮੈਨੇ ਛਲ ਕਰਨ ਵਾਲੀ ਆ ਛਲ ਜਾਣ ਵਾਲੀ। ਸਾਰਿਆਂ ਦਾ ਬਾਬਾ ਕੌਣ ਹੈ? ਪਰਮੇਸ਼ਰ। ਉਹਦੀ ਜਿਹੜੀ ਮਾਇਆ ਅਤੇ ਉਸ ਪਰਮੇਸ਼ਰ ਦੀ ਮਾਇਆ ਜਿਹੜੀ ਹੈ ਸਾਰੇ ਰਚਨਾ ਦੇ ਜੀਵਾਂ ਨੂੰ ਧੋ ਮੈਨੇ ਛਲ ਲੈਣ ਵਾਲੀ ਆ। ਅੰਧ ਹੈ ਨਾਮ ਵਸਾਰਿਆ ਨਾ ਤਿਸ ਇਹ ਨਾ ਉਹ ਰਹੋ। ਕਹਿੰਦੇ ਅੰਧਾ ਮੈਨੇ ਇਹ ਜਿੰਨੇ ਵੀ ਅਗਿਆਨੀ ਜੀਵ ਹੈ ਮਾਇਆ ਦੇ ਮਗਰ ਲੱਗ ਕੇ ਇਹਨਾਂ ਨੇ ਪਰਮਾਤਮਾ ਨੂੰ ਭੁਲਾ ਤਾ ਅਤੇ ਨਾ ਇਹਨਾਂ ਨੂੰ ਇਸ ਲੋਕ ਦਾ ਸੁੱਖ ਆ ਨਾ ਪਰਲੋਕ ਦਾ ਹੀ ਆ। ਬਾਤ ਅੰਧਿਆਂ 'ਚ ਫਸੇ ਸਾਰਾ ਜੀਵਨ ਬਰਬਾਦ ਕਰ ਲੈਂਦੇ ਆ। ਜੇ ਕੋਈ ਭਜਨ ਕਰੋ ਕਹਿੰਦੇ ਸਾਨੂੰ ਤਾਂ ਮਰਨ ਦਾ ਵੀ ਵਿਹਲ ਨਹੀਂ ਇੰਨਾ ਕੰਮ ਰਾਹੋ ਵਿਸਰਾਮ ਦੇ। ਕਹਿੰਦੇ ਕਹਿੰਦੇ ਪੰਡਿਤ ਜੀ ਗੱਲ ਤੁਹਾਡੀ ਭਾਵੇਂ ਸਹੀ ਹੈ ਲੇਖਾ ਸਿੱਖਣਾ ਚਾਹੀਦਾ ਪਰ ਮਹਾਰਾਜ ਕਹਿੰਦੇ ਵੀ ਗੁਰੂ ਪਿਆਰਿਆ ਪਾਧਾ ਜੀ ਅਸੀਂ ਲੇਖਾ ਕੀ ਸਿੱਖਣਾ ਸਾਰਾ ਸੰਸਾਰ ਹੀ ਲੇਖੇ ਦੇ ਘੇਰੇ ਵਿੱਚ ਲੇਖਾ ਬੋਲਣ ਬੋਲਣਾ ਲੇਖਾ ਖਾਣਾ ਖਾਓ। ਕਹਿੰਦੇ ਇਹ ਪਾਧਾ ਜੀ ਇਹ ਜਿਹੜਾ ਜੀਵਾਂ ਦਾ ਰਸਨਾ ਤੋਂ ਬੋਲਣਾ ਨਾ ਇਹ ਵੀ ਲੇਖੇ 'ਚ ਆਪਣੀ ਮਰਜ਼ੀ ਨਾਲ ਤਾਂ ਇਹ ਵੀ ਨਹੀਂ ਬੋਲ ਸਕਦਾ ਇਹ ਵੀ ਉਹ ਕਿਰਪਾ ਕਰੇ ਫਿਰ ਹੀ ਆ ਕਈ ਗੁੰਗੇ ਆ ਅਤੇ ਜਵਾਨ ਬੜੀ ਸੋਹਣੀਆਂ ਬੋਲ ਨਹੀਂ ਸਕਦੇ। ਖਾਣਾ ਭੋਜਨ ਦਾ ਖਾਣਾ ਇਹ ਵੀ ਲੇਖੇ 'ਚ ਜੇ ਉਹਦਾ ਹੁਕਮ ਨਾ ਹੋਵੇ ਹੱਥ 'ਚ ਫੜੀ ਉਹ ਬੁਰਕੀ ਰਹਿ ਜਾਂਦੀ ਹੈ ਪਾਣੀ ਪਿਆਲੀ 'ਚ ਪਾਇਆ ਰਹਿੰਦਾ ਪੀਣ ਦਾ ਹੁਕਮ ਨਹੀਂ ਗੋਲੀ ਮੂੰਹ 'ਚ ਰਹਿੰਦੀ ਹੈ ਸੰਗ ਤੋਂ ਅੰਦਰੇ ਨਹੀਂ ਲੰਘਦੀ। ਲੇਖਾ ਵਾਟ ਚਲਾਈਆ ਲੇਖਾ ਸੁਣ ਵੇਖਾਓ। ਵਾਟ ਨਾਮ ਆ ਰਾਹ ਦਾ ਜਿਹੜਾ ਰਸਤੇ 'ਚ ਚੱਲਣਾ ਇਹ ਵੀ ਲੇਖੇ 'ਚ ਤੁਸੀਂ ਆਪਣੀ ਮਰਜ਼ੀ ਨਾਲ ਇਹ ਵੀ ਨਹੀਂ ਤੁਰ ਸਕਦੇ ਪਤਾ ਨਹੀਂ ਕਿਹੜੇ ਵੇਲੇ ਸਵਾਸ ਨਿਕਲ ਜਾਣੇ। ਬਚਨਾਂ ਦਾ ਜਿਹੜਾ ਸੁਣਨਾ ਆ ਨੇਤਰਾਂ ਨਾਲ ਦੇਖਣਾ ਇਹ ਵੀ ਲੇਖੇ 'ਚ ਦੇਖਣਾ ਵੀ ਉਹਦੇ ਹੁਕਮ ਬਿਨਾਂ ਨਹੀਂ ਸੁਣਨਾ ਵੀ ਉਹਦੇ ਹੁਕਮ ਬਿਨਾਂ ਨਹੀਂ ਕਿਉਂਕਿ ਜੀਂਦਾ ਹੀ ਹੈ ਪ੍ਰਾਣ ਕਲਾ ਕੇ ਚੱਲਿਆ ਤਾਂ ਕੀ ਕਰੇਗਾ ਨਾ ਅੱਖਾਂ ਦੇਖਦੀਆਂ ਨਾ ਕੰਨ ਸੁਣਦੇ ਨਾ ਮੂੰਹ ਨਾ ਬੋਲਦਾ ਨਾ ਪੈਰ ਹੱਥ ਕੋ ਕਿਰਿਆ ਕਰਦੇ ਆ। ਲੇਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ। ਇਹ ਜਿੰਨੇ ਕਹਿੰਦੇ ਦਿਨ ਰਾਤ ਸਵਾਸ ਆਉਂਦੇ ਇਹ ਵੀ ਲੇਖੇ 'ਚ ਇਵੇਂ ਆਪਣੀ ਮਰਜ਼ੀ ਨਾਲ ਘਟਾ ਵਧਾ ਲਏਗਾ ਉਹ ਜਿੰਨੇ ਪਾਏ ਆ ਉਨੇ ਹੀ ਆ। ਜੇ ਕਹੀਏ ਸਾਡੇ ਜੋ ਅਸੀਂ ਬਚਨ ਤੈਨੂੰ ਕਹਿ ਰਹੇ ਹਾਂ ਇਹਨਾਂ 'ਤੇ ਯਕੀਨ ਨਹੀਂ ਤਾਂ ਪੜ੍ਹੇ ਹੋਏ ਜਿਹੜੇ ਵਿਦਵਾਨ ਲੋਕ ਆ ਉਹਨਾਂ ਤੋਂ ਜਾ ਕੇ ਪੁੱਛ ਲਾ ਵੀ ਇਹ ਗੱਲ ਠੀਕ ਹੈ, ਉਹ ਵੀ ਦੱਸਣਗੇ ਵੀ ਠੀਕ ਹੈ, ਮਰਨਾ ਸੱਚ ਆ ਜੀਣਾ ਝੂਠ ਹੈ। ਫਿਰ ਪੜ੍ਹਿਆ ਹੋਇਆ ਜਿਹੜਾ ਵਿਦਵਾਨਾਂ ਤੋਂ ਜਾ ਕੇ ਹਾਂਜੀ ਪੜ੍ਹੇ ਆ ਉਹਨਾਂ ਤੋਂ ਪੁੱਛ ਲਾ, ਕਹਿੰਦੇ ਫਿਰ ਅਸੀਂ ਜਿਹੜਾ ਕਿਹਾ ਇਹ ਠੀਕ ਹੈ ਕਿ ਗਲਤ ਹੈ? ਦੇਖ ਲਾ ਹੁਣ ਠੀਕ ਗੱਲ ਨੂੰ ਤਾਂ ਠੀਕ ਹੀ ਕਹਿਣਾ ਪਿਆ। ਬਾਬਾ ਮਾਇਆ ਰਚਨਾ ਧੋਹ ਅੰਧ ਹੈ ਨਾ ਵਿਸਾਰਿਆ ਨਾ ਤਿਸ ਇਹ ਨਾ ਉਹ ਰਹੋ। ਕਹਿੰਦੇ ਜਿਹੜੀ ਰਚਨਾ ਧੋਹ ਛਲ ਕਰਨ ਵਾਲੀ ਆ, ਅੰਧੇ ਅਗਿਆਨੀ ਜੀ ਨੂੰ ਨਾ ਵਿਸਾਰਤਾ, ਨਾ ਇਸ ਨੂੰ ਇਸ ਲੋਕ ਸੋਖਿਆ, ਨਾ ਅੱਗੇ ਪਰਲੋਕ ਸੋਖਿਆ। ਇਸ ਤਰ੍ਹਾਂ ਹੀ ਜੀਵਨ ਧੰਦਿਆਂ ਦੇ ਜਾਲ 'ਚ ਫਸਿਆ ਹੋਇਆ ਬਤੀਤ ਕਰਕੇ ਚੱਲ ਜਾਂਦਾ, ਜਾਂ ਸੋਚਾਂ ਦੇ ਨਾਲ ਗਿੱਟੀਆਂ ਗਿਣੀ ਜਾਂਦਾ, ਛੇਕ ਛਿਲੀ ਮੂੰਹ ਵਾਈ ਕਲੇ ਉਸਾਰੀ ਜਾਂਦਾ, ਕਰਦਾ ਕੁਛ ਨਹੀਂ, ਉਮਰ ਮੇਂ ਬੀਤ ਜਾਂਦੀ। ਜੀਵਨ ਮਰਨਾ ਜਾਏ ਕਹਿ ਇੱਥੇ ਖਾਜਾ ਕਾਲ। ਜਿਹੜਾ ਜਿਉਣਾ ਅਤੇ ਮਰਨਾ ਉੱਪਰ ਜਾ ਕੇ ਹਾਂਜੀ, ਜੇ ਕਹੀਏ ਕਿਸੇ ਘਰ ਲੜਕਾ ਜੀਵਨ ਜੰਮਿਆ, ਉੱਥੇ ਤਾਂ ਵਧਾਈਆਂ ਦੇਣ ਵਾਸਤੇ ਲਗਾਇਆ ਅਤੇ ਮਰਾਸਣਾਂ ਵੀ ਵਧਾ ਵਧਾ ਗਾਉਂਦੀਆਂ। ਜੇ ਕਿਸੇ ਦੇ ਘਰ ਕੋਈ ਮਰਨਾ ਹੋ ਗਿਆ ਅਫਸੋਸ ਕਰਨ ਚ ਲੱਗਿਆ। ਅਤੇ ਜਿਹੜਾ ਇਹਦੀ ਆਪਣੀ ਜ਼ਿੰਦਗੀ ਹੈ ਕਾਲ ਸਮੇਂ ਉਹ ਇੱਥੇ ਖਾ ਲਿਆ, ਕਿਸੇ ਦੇ ਜੰਮਣੇ ਦੇ ਧਮੱਚੜ ਪਿਆ ਕੇ ਪਾਉਂਦਾ ਰਿਹਾ, ਕਿਸੇ ਮਰਨੇ ਦੇ ਪਿੱਠ ਸਿਆਪਾ ਕਰਦਾ ਰਿਹਾ, ਅਤੇ ਸਿਮਰਨ ਭਜਨ ਸਤਸੰਗ ਕੀਤਾ ਹੀ ਨਹੀਂ, ਨਾਮ ਬਾਣੀ ਦਾ ਅਭਿਆਸ। ਇਸ ਤਰ੍ਹਾਂ ਹੀ ਹਾਂ ਫਿਰਦੇ ਤੁਰਦੇ ਨੇ, ਜਾਂ ਵਿਆਹ ਸ਼ਾਦੀਆਂ ਹੀ ਫਿਰਿਆ ਫਿਰਦਾ ਰਿਹਾ, ਹਾਂਜੀ ਰਿਸ਼ਤੇਦਾਰਾਂ ਫਲਾਨਾ ਕੰਮ ਆ। ਅਤੇ ਇਸ ਤਰ੍ਹਾਂ ਜਿਹੜਾ ਜੀਵਨ ਆ ਉਹ ਨਿਸਫਲੇ ਬਤੀਤ ਕਰ ਦਿੰਦਾ। ਜੀਵਨ ਕਾਲ ਆਪਣੀ ਜ਼ਿੰਦਗੀ ਦਾ ਜਿਹੜਾ ਕਾਲ ਸਮਾਂ ਆ ਉਹ ਜਨਮ ਤੋਂ ਲੈ ਕੇ ਮਰਨ ਤੱਕ ਆ। ਇਸ ਲੋਕ ਸੰਬੰਧੀਆਂ ਨਾਲ ਮਿਲ ਕੇ ਪਦਾਰਥ ਖਾਂਦਾ ਰਿਹਾ ਅਤੇ ਇਸ ਸਮੇਂ ਨੂੰ ਭਜਨ ਬਾਣੀ ਸੇਵਾ ਸਿਮਰ ਨਾਲ ਨਹੀਂ ਲਾਇਆ। ਇਸ ਵਾਸਤੇ ਇੱਥੇ ਖਾਜਾ ਕਾਲ, ਇੱਥੇ ਇਸ ਲੋਕ ਸੰਬੰਧੀਆਂ ਨਾਲ ਮਿਲ ਕੇ ਪਦਾਰਥਾਂ ਨੂੰ ਖਾਜਾ ਖਾ ਰਿਹਾ, ਕਾਲ ਦਾ ਸਮਾਂ ਇੱਥੇ ਹੀ ਖਾ ਲਿਆ, ਭਾਵ ਕਾਲ ਦਾ ਸਮਾਂ ਇੱਥੇ ਬਤੀਤ ਕਰ ਲਿਆ, ਨਿਸਫਲ ਬਤੀਤ ਕੀਤਾ। ਜਿੱਥੇ ਬਹਿ ਸਮਝ ਆਈ ਹੈ ਤਿੱਥੇ ਕੋਈ ਨਾ ਚਲੋ ਨਾਲ, ਜਿੱਥੇ ਬਹਿ ਕੇ ਪਰਲੋਕ 'ਚ ਬਹਿ ਕੇ ਇਹਦੇ ਕਰਮਾਂ ਦਾ ਲੇਖਾ ਫਿਰ ਇਹਨੂੰ ਦੱਸਿਆ ਜਾਂਦਾ, ਸਮਝਾਇਆ ਤੂੰ ਆਹ ਕੀਤਾ ਆਹ ਕਰਾਇਆ। ਪਰਲੋਕ ਜੀਵ ਦੇ ਨਾਲ ਕੋਈ ਮਿੱਤਰ ਸੰਬੰਧੀ ਸਾਖ ਜਾਂਦਾ ਨਹੀਂ, ਇੱਥੇ ਰਹਿ ਜਾਂਦੇ ਹੈ, ਇਹ ਦੇਹ ਵੀ ਇੱਥੇ ਰਹਿ ਜਾਂਦੀ ਹੈ, ਇਹਨੂੰ ਵੀ ਫੂਕ ਦਿੰਦੇ ਹੈ, ਇਹਦੇ ਕੀਤੇ ਜਿਹੜੇ ਕਰਮ ਮਾੜੇ ਚੰਗੇ ਉਹ ਨਾਲ ਜਾਣੇ ਆ, ਬਾਕੀ ਨਹੀਂ। ਰੋਵਣ ਵਾਲੇ ਜੇਤੜੇ ਸਭ ਬੰਨ ਹੈ ਪੰਡ ਪਰਾਲ। ਜਦੋਂ ਜੀ ਮਰ ਜਾਂ ਇਹ ਪ੍ਰਾਣੀ ਮਰ ਜਾਂਦਾ, ਜਿੰਨੇ ਫਿਰ ਇਹਦੇ ਸੰਬੰਧੀ ਹੈ ਰੋਣ ਵਾਲੇ, ਸਰੀਰ ਨੂੰ ਸਵਾਸਾਂ ਤੋਂ ਪਰਾਲ ਮੈਨੇ, ਜੇ ਹਿੰਦੀ ਦੇ ਲਿਹਾਜ਼ ਨਾਲ ਕਰੀਏ ਪਰਾਲੀ ਬਣ ਗਿਆ। ਖਾਲੀ ਜਾਣ ਕੇ ਫਿਰ ਕੀ ਕਰਦੇ ਆ, ਉਹ ਗਰੀਬਾਂ ਤੋਂ ਪੌੜੀ ਜਿਹੀ ਹੁੰਦੀ ਹੈ, ਦੂਜੇ ਨੂੰ ਉਹ ਸੀੜੀ ਜਿਹੀ ਬਣਾਈ, ਉਹ ਫੱਟੇ ਜਿਹੇ ਪਾ ਕੇ ਪੰਡ ਵਾਂਗ ਉਹ ਸੂਤੜੀ ਜਿਹੀ ਦੇ ਨਾਲ ਬੰਨ ਦਿੰਦੇ ਆ, ਉੱਤੇ ਸੂਤ ਜਿਹਾ ਬਲੇਟ ਦਿੰਦੇ ਨਾ, ਅਤੇ ਫਿਰ ਮੋਢੇ 'ਤੇ ਚੁੱਕ ਕੇ ਹੈਂ ਫਿਰ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਆ, ਅਤੇ ਨਾਲ ਫਿਰ ਪਰਾਲੀ ਦੀ ਪੰਡ ਬੰਨ ਦਿੰਦੇ ਆ, ਕਿਉਂਕਿ ਜਿਲੇ ਅਗਨ ਭੇਟ ਕਰਨਾ ਨਾ ਪਹਿਲਾਂ ਸਰਕੜੇ ਨੂੰ ਅੱਗ ਲਾਉਂਦੇ ਨਾ, ਅਤੇ ਸਿੱਧੀ ਦਾ ਲੱਕੜਾਂ ਨੂੰ ਲੱਗਦੀ ਨਹੀਂ, ਉਹ ਵੀ ਨਾਲ ਪੂਲਾ ਜਿਹਾ ਬੰਨ ਦਿੰਦੇ ਆ, ਇਹਦੀ ਵੀ ਲੋੜ ਆ ਸਿੱਧੀ ਦਾ ਅੱਗ ਲੱਗਣੀ ਹੈ ਵੀ ਛੇਤੀ ਅੱਗ ਲਾਉਣ ਵਾਸਤੇ, ਉਹ ਪਰਾਲੀ 'ਚ ਸਰਕੜਾ ਲੈ ਜਾਂਦਾ। ਫਿਰ ਆਉਣ ਵਾਲੇ ਜਿੰਨੇ ਇਹਦੇ ਹਮਜੋਲੀ ਸੀ ਸੰਬੰਧੀ ਸੀਗੇ, ਉਹ ਫਿਰ ਸਾਰੇ ਪਲਾਲਾਂ ਦੀਆਂ ਪੰਡਾਂ ਬੰਨਦੇ ਆ, ਕੀ ਪਲਾਲੀ ਫਿਰ ਆਲੀ ਆਲ ਪਲਾਲੀ ਗਾਲੀਆਂ, ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨਾ, ਸਾਨੂੰ ਬੜਾ ਕਮਾਈ ਕਰਕੇ ਖਿਲਾਈ ਮੁੰਡੇ ਨੇ, ਬੜਾ ਡਿਗਰੀਆਂ ਡਿਪਲੋਮੇ ਲਏ ਸੀ, ਵੈਰੀ ਉੱਚੀ ਪਦਵੀ 'ਤੇ ਗਿਆ, ਬੜੇ ਗੱਫੇ ਲਿਆਉਂਦਾ ਸੀ ਖਿਲਾਉਂਦਾ ਸੀ, ਹਾਂਜੀ ਉਹ ਸਾਡਾ ਰਥਾਂ ਵਾਲਾ ਗੱਡੀਆਂ ਕਾਰਾਂ ਵਾਲਾ ਕਿੱਥੇ ਚਲੇ ਗਿਆ, ਇੱਥੇ ਸਾਈਕਲ 'ਤੇ ਘੁੰਮਦੇ ਸੀ, ਜਿੱਦਣ ਦਾ ਇਹ ਆਇਆ ਕੋਠੀਆਂ ਕਾਰਾਂ ਦਿਖਾਈਆਂ ਚਲੇ ਗਿਆ। ਹੈਂ ਕਾਲ ਦਾ ਕਹਿੰਦੇ ਕਿਸੇ ਨੇ ਭਾਵ ਕੀਤਾ ਹਜ਼ੂਰ ਦਾਸ ਦੇ, ਜੀਵਨ ਮਰਨਾ ਜਾਇਆ ਕਿ ਇੱਥੇ ਖਾਜਾ ਕਾਲ। ਇਹ ਸੰਸਾਰ ਜਾ ਕੇ ਕਹਿੰਦੇ ਜਾਏ ਨਾ ਉਤਪੰਨ ਹੁੰਦਾ, ਸੰਗਤ ਜਾ ਕੇ ਜਿਹਨੂੰ ਗੁਰੂ ਦਾ ਉਪਦੇਸ਼ ਸੁਣਿਆ ਮੰਨਿਆ ਨਿਧਿਆਸਨ ਕੀਤਾ ਤਾਰਿਆ। ਜੀਵਨ ਮਰਨਾ ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਗਿਆ, ਉਸ ਨੇ ਕਾਲ ਨੂੰ ਇੱਥੇ ਖਾ ਲਿਆ, ਕਿਉਂਕਿ ਗਿਆਨੀ ਜਿਹੜਾ ਕਾਲ ਨੂੰ ਵੰਚਨ ਕਰੇ ਜਿੱਥੇ ਆਵੇ ਸਮਝ ਆਏ ਤਿੱਥੇ ਅੱਗੇ ਨਾ ਚੱਲਣ ਨਾਲ, ਜਿੱਥੇ ਬੈਠ ਕੇ ਪਰਲੋਕ 'ਚ ਫੇਰਦਾ ਲੇਖਾ ਜੋਖਾ ਸਮਝ ਆ ਜਾਂਦਾ। ਪਰਲੋਕ 'ਚ ਹਾਂਜੀ ਬ੍ਰਹਮ ਗਿਆਨੀ ਦੇ ਨਾਲ ਕੋਈ ਵੀ ਇੰਦਰ ਚੱਲ ਕੇ ਨਹੀਂ ਜਾਂਦਾ, ਤਤਾਂ ਤਤ ਮਿਲ ਜਾਂਦੇ ਆ, ਚੇਤਨ ਚੇਤਨ ਲੀਨ ਹੋ ਜਾਂਦਾ। ਰੋਣ ਵਾਲੇ ਜੇਤੜੇ ਸਭਨ ਨੇ ਪੰਡਵ, ਜਿੰਨੇ ਰੋਣ ਵਾਲੇ ਜਮਦੂਤ ਆ ਉਹ ਸਾਰੇ ਪਰਾਲ ਪਲਾਲਾਂ ਦੀਆਂ ਪੰਡਾਂ ਹੁੰਦੇ। ਕਹਿੰਦੇ ਤਾਂ ਸਾਡਾ ਪੱਖ ਸੀ, ਇਹ ਨਾਮ ਜਪ ਕੇ ਸਾਡੇ ਹੱਥੋਂ ਹੀ ਨਿਕਲ ਗਿਆ। ਕਿਉਂਕਿ ਜਿਹੜੇ ਗਿਆਨਵਾਨ ਆ ਉਹਨਾਂ ਦਾ ਤਾਂ ਰਸਤਾ ਵੱਖਰਾ ਹੀ ਹੈ ਨਾ, ਗੁਰਮੁਖਾਂ ਦਾ ਕਾਰਕਾਂ ਦਾ। ਹਾਂਜੀ ਕਹਿੰਦੇ ਪਰਮੇਸ਼ੁਰ ਦੀ ਮਹਿਮਾ ਨੂੰ ਕੋਈ ਕਹਿੰਦਾ ਕਿ ਨਹੀਂ ਦੱਸਦੇ, ਸਭ ਕੋ ਆਖਿਆ ਬਹੁਤ ਬਹੁਤ ਘੱਟ ਨਾ ਆਖਿਆ। ਪਰਮਾਤਮਾ ਦੀ ਜਸ ਨੂੰ ਸਾਰੇ ਬਹੁਤ ਬਹੁਤ ਕਹਿੰਦੇ, ਆਪਣੇ ਉਹ ਘੱਟ ਨਹੀਂ ਕਹਿੰਦਾ। ਮੇਰੇ ਮੈਂ ਤਾਂ ਨਾਮ ਬਹੁਤ ਜਪਦਾ, ਮੇਰੇ ਘਰ ਵਾਲੀ ਨਾਮ ਬੜਾ ਜਪਦੀ ਹੈ, ਬੱਚੇ ਬੱਚਿਆਂ ਸਾਰਾ ਪਰਿਵਾਰ ਜਪਦਾ। ਕੀਮਤ ਕਿਸੇ ਨੇ ਪਾਈ ਆ ਕਹਿਣਾ ਵੱਡਾ ਹੋਏ, ਪਰ ਉਹਦੀ ਕੀਮਤ ਕਿਸੇ ਨੇ ਪਾਈ ਨਹੀਂ ਅੱਜ ਤੱਕ। ਅਤੇ ਲੋਕਾਂ ਦੇ ਜਸ ਕਹਿਣਾ ਵੱਡਾ ਨਹੀਂ ਹੁੰਦਾ, ਨਿੰਦਿਆ ਕਰਨਾ ਘੱਟਦਾ ਨਹੀਂ। ਜਸ ਕਰਨਾ ਵੱਡਾ ਨਹੀਂ ਹੁੰਦਾ, ਨਿੰਦਿਆ ਨਾ ਘੱਟਦਾ ਨਹੀਂ। ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ। ਕਹਿੰਦੇ ਇਹ ਪਾਧਿਆ ਇਸ ਤਰ੍ਹਾਂ ਯਕੀਨ ਕਰ ਲਾ, ਇੱਕ ਪਰਮੇਸ਼ੁਰ ਸੱਚਾ, ਹੋਰ ਜਿੰਨੇ ਜੀਵ ਲੋਕਾਂ ਦੇ ਪੈਦਾ ਕਰਨ ਵਾਲਾ ਆ, ਹੋਰ ਕਿੰਨੇ ਜੀਆਂ ਦੇ ਅੰਦਰ ਲੋ ਮੈਨੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਪਾਧਾ ਕਹਿੰਦਾ ਮੈਂ ਸੰਗਤ ਕਿਹਦੀ ਕਰਾਂ, ਪਾਤਸ਼ਾਹ ਦੱਸਦੇ ਨੀਚਾ ਅੰਦਰ ਨੀਚਾ, ਨੀਚੀ ਹੂ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਧ ਵੱਡਿਆਂ ਸਿਉਂ ਕਿਆ ਰੀਸ। ਮਹਾਰਾਜ ਕਹਿੰਦੇ ਆ ਕਿ ਇਹ ਪਾਧਾ ਭਗਤਾਂ ਜਨਾਂ ਦਾ ਸੰਤ ਜਨਾਂ ਦਾ ਸੰਗੀ ਸਾਥੀ ਹੋ ਜਾ, ਜਿਹੜੇ ਵੱਡੇ ਵੱਡੇ ਜਾਤੀ ਅਭਿਮਾਨ ਵਾਲੇ ਆ ਉਹਨਾਂ ਨਾਲ ਰੀਸ ਕਾਹਦੀ ਕਰਨੀ। ਨੀਚਾ ਅੰਦਰ ਜਿਹੜੇ ਅੰਦਰਲੇ ਗੁਣਾਂ ਦੇ ਅਭਿਮਾਨ ਨੂੰ ਤਿਆਗ ਕੇ ਨੀਚ ਨੀਵੇਂ ਹੋ ਗਏ, ਨੀਚ ਜਾ ਜਿਹੜੇ ਜਾਤੀ ਦਾ ਹੰਕਾਰ ਤਿਆਗ ਕੇ ਨੀਚ ਨੀਵੇਂ ਹੋਏ, ਨੀਚੀ ਹੋ ਜਿਹੜਾ ਧਨ ਦਾ ਹੰਕਾਰ ਤਿਆਗ ਕੇ ਨੀਚ ਨੀਵੇਂ ਹੋਏ, ਅਤ ਨੀਚ ਜਿਹੜੇ ਵਿੱਦਿਆ ਦੇ ਹੰਕਾਰ ਨੂੰ ਤਿਆਗ ਕੇ ਨੀਚ ਨੀਵੇਂ ਹੋ ਗਏ ਆ, ਨਾਨਕ ਤਿੰਨ ਕਹਿ ਸੰਗ ਮਹਾਰਾਜ ਸੱਚੇ ਵਾਹਿ ਕਹਿੰਦੇ ਉਹਨਾਂ ਨਿਮਰਤਾ ਵਾਲਿਆਂ ਦਾ ਸੰਗੀ ਸਾਥੀ ਬਣ ਜਾ। ਉੱਥੋਂ ਤਾਂ ਤੈਨੂੰ ਕੁਝ ਲੱਜ ਪਊਗਾ, ਵੱਡਿਆਂ ਸੋ ਕੀ ਜਿਹੜੇ ਵੱਡੇ ਕੋ ਹੁੰਦੇ ਆ ਵਿੱਦਿਆ ਦੇ ਹੰਕਾਰ ਵਾਲੇ, ਉਹਨਾਂ ਨਾਲ ਰੀਸ ਕਾਹਦੀ ਕਰਨੀ ਆ। ਨੀਚਾ ਅੰਦਰ ਜਿਹੜੇ ਅੰਦਰਲੇ ਗੁਣਾਂ ਦੇ ਹਾਂਜੀ ਅਭਿਮਾਨ ਕਰਕੇ ਨੀਚ ਬਣ ਗਿਆ, ਨੀਚ ਆ ਜਿਹੜੇ ਜਾਤੀ ਦੇ ਹੰਕਾਰ ਕਰਕੇ ਨੀਚ ਹੋਏ, ਨੀਚੀ ਹੋ ਜਿਹੜੇ ਧਨ ਦੇ ਹੰਕਾਰ ਕਰਨ ਨੀਚ ਹੋਏ, ਆਤਨੀ ਜਿਹੜੇ ਵਿੱਦਿਆ ਦੇ ਹੰਕਾਰ ਨੀਚ ਹੋਏ। ਨਾਨਕ ਤਿੰਨ ਕਹਿ ਸੰਗ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਿੱਦਿਆ ਦੇ ਹੰਕਾਰ ਕਰਕੇ ਹਾਂਜੀ ਜਿਹੜੇ ਕਹਿੰਦੇ ਨਾਨਕ ਤਿੰਨ ਕਹਿ ਸੰਗ ਸਾਧ, ਮਹਾਰਾਜ ਕਹਿੰਦੇ ਆ ਫਿਰ ਉਹਨਾਂ ਨਾਲ ਨੀਚ ਹੋ ਗਿਆ ਸਾਰਾ ਜਗਤ ਉਹਨਾਂ ਦਾ ਸੰਗੀ ਸਾਥੀ ਹੈ। ਜਿੰਨਾ ਸੰਸਾਰ ਇਹਨਾਂ ਨੀਚਾਂ ਦੀ ਸੰਗਤ ਕਰ ਕਰਕੇ ਖੁਸ਼ ਹੁੰਦਾ, ਉੱਤਮ ਪੁਰਸ਼ਾਂ ਦੀ ਸੰਗਤ ਨਹੀਂ ਕਰਦਾ। ਵੱਡਿਆਂ ਨੂੰ ਕਿਹਾ ਰੀਸ ਜਿਹੜੇ ਧਨ ਵਿੱਦਿਆ ਦੇ ਅਭਿਮਾਨ ਤੋਂ ਰਹਿ ਵੱਡੇ ਮਹਾਤਮਾ ਉਹਨਾਂ ਨਾਲ ਰੀਸ ਕੀ ਰੀਸ ਕਰਨੀ ਹੈ, ਉਹ ਰੀਸ ਨਹੀਂ ਕਰ ਸਕਦੇ ਜਿਹੜੇ ਮਨਮੁੱਖ ਲੋਕ ਆ, ਕਿਉਂਕਿ ਉਹਨਾਂ ਦਾ ਬਹਿਣਾ ਉੱਠਣਾ ਉਹਨਾਂ ਦੇ ਸਾਥੀ ਨੀਚ ਆ। ਨੀਚਾਂ ਅੰਦਰ ਜਿਹੜੇ ਪਰਮਾਤਮਾ ਦੀ ਅਪੇਖਿਆ 'ਚ ਨੀਚ ਨੀਵੀਂ ਮਾਇਆ, ਨੀਚ ਆ ਮਾਇਆ ਤੋਂ ਨੀਚ ਨੀਵੇਂ ਕੌਣ ਆ, ਇਹ ਜਿਹੜੇ ਮਹਿਤਾਤ ਆ ਇਹਨਾਂ ਨੂੰ ਜਾਤ ਜਾਣੋ, ਨੀਚੀ ਮਹਿਤਾਤਾਂ ਨੂੰ ਨੀਚੀ ਨੀਵਾਂ, ਇਹ ਜਿਹੜਾ ਹੰਕਾਰ ਆ ਪੰਜ ਤਨ ਮਾਤਰਾ ਤੇਰੇਦਾ ਹੰਕਾਰ ਆ, ਸੂਖਮ ਤੱਤ ਅਤ ਨੀਚ ਤੇਰਾ ਹੰਕਾਰ ਪੰਜ ਸੂਖਮ ਤੱਤਾਂ ਕਰਕੇ ਜਿਹੜਾ ਰਚਿਆ ਸਰੀਰ ਆ, ਸਰੀਰ ਕਰਕੇ ਜਿਹੜਾ ਦੇਹ ਅਧਿਆਸ ਕਰਦਾ ਉਹ ਅਤੀ ਨੀਚ। ਨਾਨਕ ਤਿੰਨ ਕਹਿ ਸੰਗ ਸਾਹਿਬ ਪਾਤਸ਼ਾਹ ਕਹਿੰਦੇ ਆ ਕਿ ਸਾਰਾ ਸੰਸਾਰ ਦੇਹ ਅਧਿਆਸੀਆਂ ਦਾ ਸੰਗੀ ਸਾਥੀ ਹੋ ਰਿਹਾ। ਵੱਡਿਆਂ ਕੀ ਰੀਸ ਕਹਿੰਦੇ ਦੇਹ ਤੋਂ ਰਹਿਤ ਜਿਹੜੇ ਵੱਡੇ ਮਹਾਤਮਾ ਉਹਨਾਂ ਨਾਲ ਕੀ ਰੀਸ ਕਰਨੀ। ਨੀਚਾਂ ਅੰਦਰ ਜਿਹੜਾ ਪਰਮਾਤਮਾ ਦੀ ਅਪੇਖਿਆ ਮੁਕਾਬਲੇ ਅੰਦਰ ਨੀਚ ਨੀਵੀਂ ਮਾਇਆ, ਨੀਚ ਜਾਤ ਮਾਇਆ ਤੋਂ ਨੀਚ ਨੀਵੇਂ, ਮਹਿਤਾ ਅਤੇ ਜਾਤ ਮੈਨੇ ਜਾਣ ਲਓ, ਨੀਚੀ ਹੋ ਮਹਿਤਾਂ ਤੋਂ ਨੀਚੀ ਨੀਵਾਂ, ਤ੍ਰਿਧਾ ਹੰਕਾਰ ਅਤੇ ਪੰਜ ਤਨ ਮਾਤਰਾ ਸੂਖਮ ਤਾਤਿਆਂ ਆਤ ਨੀਚ, ਤ੍ਰਿਧਾ ਹੰਕਾਰ ਅਤੇ ਪੰਜ ਸੂਖਮਤਾਂ ਦਾ ਰਚਿਆ ਜਿਹੜਾ ਸਰੀਰ ਹੈ, ਇਹ ਸਰੀਰ ਦੇ ਅਧਿਆਸ ਨੂੰ ਛੱਡ ਕੇ ਅਤ ਨੀਚ ਨਿਮਰਤਾਲੇ ਹੋਏ। ਨਾਨਕ ਤਿੰਨ ਕਹਿ ਸੰਗ ਸਾਥ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪਾਧੇ ਉਹਨਾਂ ਮਹਾਤਮਾ ਦਾ ਸੰਗੀ ਸਾਥੀ ਬਣ ਜਾ। ਵੱਡਿਆਂ ਹੋ ਕੇ ਹਰੀ ਜਿਹੜੇ ਦੇਹ ਅਧਿਆਸ ਕੱਢੇ ਵੱਡੇ ਹੰਕਾਰੀ ਹੋਏ ਫਿਰਦੇ, ਉਹਨਾਂ ਨਾਲ ਰੀਸ ਕਾਹਦੀ ਕਰਨੀ ਹੈ, ਉਹਨਾਂ ਤੋਂ ਹਮੇਸ਼ਾ ਦੂਰ ਹਟ ਕੇ ਰਹਿਣਾ ਚਾਹੀਦਾ। ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਤੋਂ ਲਾਭ ਨਹੀਂ, ਜਿੱਥੇ ਨੀ ਸੰਭਾਲਿਨ ਜਿੱਥੇ ਵੀ ਜਿਸ ਜਗ੍ਹਾ ਨੀਚ ਨੀਵੀਂ ਜਾਤ ਵਾਲੇ ਨਾਮ ਰਸੀਏ ਹੈਂ ਕਬੀਰ ਅਵਦਾਸ ਸਾਧਕ ਭਗਤ ਸੰਭਾਲੇ ਜਾਂਦੇ ਆ ਕਹਿੰਦੇ ਉਹ ਜਿਹਾ ਨਜ਼ਰੀ ਪਰਮਾਤਮਾ ਦੀ ਜਿਹੜੀ ਨਜ਼ਰ ਕਿਰਪਾ ਦ੍ਰਿਸ਼ਟੀ ਬਖਸ਼ਾਂ ਦੀ ਪ੍ਰਾਪਤੀ ਹੁੰਦੀ ਹੈ ਜਿਹੜੀ ਜਗ੍ਹਾ ਜਾਤੀ ਧਨ ਵਿੱਦਿਆ ਮਾਨ ਵਾਲੇ ਨੀਚ ਪੁਰਸ਼ ਸੰਭਾਲੇ ਜਾਂਦੇ ਆ ਅਤੇ ਇੱਥੇ ਉਹਨਾਂ ਦੀ ਬੁਰੀ ਹਾਲਤ ਹੁੰਦੀ ਹੈ ਹਾਂਜੀ ਉਹ ਕਿਸ ਤਰ੍ਹਾਂ ਬਖਸ਼ੇ ਜਾ ਸਕਦੇ ਕਹਿੰਦੇ ਜੇ ਨਦਰੀ ਪਰਮਾਤਮਾ ਕਿਰਪਾ ਦ੍ਰਿਸ਼ਟੀ ਹੋ ਜਾਏ ਤਾਂ ਉਹਨਾਂ ਦੇ ਔਗਣਾਂ ਨੂੰ ਬਖਸ਼ ਦਿੰਦਾ ਜੇ ਆ ਕੇ ਉਹ ਆਪਣੇ ਔਗਣਾਂ ਦਾ ਪ੍ਰਾਸ਼ਚਿਤ ਕਰਨ ਫਿਰ ਜਾ ਕੇ ਗੱਲ ਬਣਦੀ ਹੈ ਨਹੀਂ ਤਾਂ ਉਵੇਂ ਕਿਵੇਂ ਨਹੀਂ ਬਣਦੀ ਸ੍ਰੀ ਰਾਗ ਮਹੱਲਾ ਪਹਿਲਾ ਇਹਦੀ ਅਥਾਨਕਾ ਭੂਮਿਕਾ ਐਵੇਂ ਹੈ ਜਦੋਂ ਮਹਾਰਾਜ ਸੱਜੇ ਪਾਤਸ਼ਾਹ ਦੋ ਕੁੰਭ ਦੇ ਮੇਲੇ ਚਾਰੇ ਲੋਕਾਂ ਤੋਂ ਬੜੀ ਭੀੜ ਸੀ ਮਹਾਰਾਜ ਚਲ ਗਿਆ ਅਤੇ ਮਹਾਰਾਜ ਨੇ ਦੇਖਿਆ ਕਿ ਸਾਰਿਆਂ ਦੇ ਮਨ ਬੜੇ ਮਲੀਨ ਇਹਨਾਂ ਨੂੰ ਉਪਦੇਸ਼ ਦੇਣਾ ਚਾਹੀਦਾ ਕੋਈ ਕੌਤਕ ਕਰੀਏ ਰਾਤ ਬਤੀਤ ਹੋ ਗਈ ਸਵੇਰੇ ਗੰਗਾ ਦੀ ਨਹਾਉਣ ਲਈ ਸੂਰਜ ਨੂੰ ਪਾਣੀ ਦੇਣ ਲੱਗ ਪਏ ਇਹਨਾਂ ਨੂੰ ਮਹਾਰਾਜ ਪਸ਼ੂ ਨੂੰ ਪਾਣੀ ਦੇਣ ਲੱਗ ਪਏ ਬੜੇ ਹੈਰਾਨ ਹੋਏ ਇਹ ਹਿੰਦੂ ਆ ਜਾਂ ਮੁਸਲਮਾਨ ਹੈ ਕੋਈ ਪਤਾ ਨਹੀਂ ਲੱਗਦਾ ਉਹ ਪੁੱਛਣ ਲੱਗ ਪਏ ਤੁਸੀਂ ਕੌਣ ਹੈ ਜੇ ਮੁਸਲਮਾਨ ਤਾਂ ਗੰਗਾ 'ਚ ਹਿੰਦੂਆਂ ਨਾਲ ਫਿਰ ਇਸ਼ਨਾਨ ਕਾਹਲੇ ਕਰਦੇ ਹਾਂ ਜੇ ਹਿੰਦੂ ਹਾਂ ਤਾਂ ਪਸ਼ੂ ਨੂੰ ਮੂੰਹ ਕਰਕੇ ਪਾਣੀ ਕਿਉਂ ਦੇ ਰਹੇ ਹੈ ਪੂਰਵਲ ਜਲ ਮਹਾਰਾਜ ਕਹਿੰਦੇ ਤੁਸੀਂ ਪੂਰਵਲ ਪਾਣੀ ਕਿਹਨੂੰ ਦਿੰਦੇ ਕਹਿੰਦੇ ਅਸੀਂ ਪਿੱਤਰਾਂ ਨੂੰ ਪਾਣੀ ਦਿੰਦੇ ਮਹਾਰਾਜ ਕਹਿੰਦੇ ਪਿੱਤਰ ਕਿੰਨੀ ਦੂਰ ਹੈ ਜਿਹੜਾ ਪਹੁੰਚ ਗਿਆ ਕਹਿੰਦੇ ਜੀ ਹਜ਼ਾਰਾਂ ਕੂਹਾਂ 'ਤੇ ਬੈਠੇ ਆ ਫਿਰ ਦੱਸੋ ਪਾਣੀ ਕਿਹਨੂੰ ਦੇ ਰਿਹਾ ਹਾਂਜੀ ਕਹਿੰਦੇ ਅਸੀਂ ਬਿਜਲੀ ਹਰਿਦੁਆਰ ਆਏ ਤਾਂ ਖੇਤੀ ਸਾਡੀ ਉੱਥੇ ਬੀਜੀ ਉਹ ਸੀ ਕਰਤਾਰਪੁਰ ਪਿੱਛੇ ਪਾਣੀ ਦੇਣ ਵਾਲਾ ਨਹੀਂ ਅਸੀਂ ਖੇਤੀ ਨੂੰ ਪਾਣੀ ਦਿੰਦੇ ਉਹ ਕਹਿੰਦੇ ਖੇਤੀ ਨੂੰ ਪਾਣੀ ਕਿਵੇਂ ਪਹੁੰਚ ਜਾਏਗਾ ਇਹ ਤਾਂ ਮੁਸ਼ਕਲ ਆ ਹਾਂਜੀ ਉਹ ਕਹਿੰਦੇ ਵੀ ਖੇਤੀ ਤਾਂ ਮੇਰੀ ਨੇੜੇ ਆ ਤੁਹਾਡੇ ਪਿੱਤਰ ਐਡੀ ਉਹਨਾਂ ਨੂੰ ਪਹੁੰਚਦਾ ਮੇਰੀ ਖੇਤੀ ਉਹਨਾਂ ਪਹੁੰਚੂਗਾ ਫਿਰ ਸਾਰੇ ਹੈਰਾਨ ਹੋ ਗਏ ਚਰਨੀ ਲਗਾ ਲਓ ਫਿਰ ਉਸ ਵੇਲੇ ਇੱਕ ਜਿਹੜਾ ਪੰਡਿਤ ਸੀਗਾ ਉਹ ਮਹਾਰਾਜ ਨੂੰ ਕਰ ਲੈ ਗਿਆ ਹੁਣ ਫਿਰ ਹਾਂਜੀ ਚੌਂਕੇ ਬਣਾਏ ਅਤੇ ਇਹ ਦੇਖ ਕੇ ਇੱਕ ਚੌਂਕੇ ਚਰਨ ਰਾਤ ਪੰਡਿਤ ਜਿਹੜਾ ਭੁੜਕ ਪਿਆ ਕਹਿੰਦਾ ਮੇਰਾ ਚੌਂਕਾ ਭ੍ਰਿਸ਼ਟ ਕਰਤਾ ਮਹਾਰਾਜ ਕਹਿੰਦੇ ਉਹ ਕਿਵੇਂ ਹਾਂਜੀ ਅਤੇ ਮਹਾਰਾਜ ਕਹਿੰਦੇ ਤੇਰੇ ਚੌਂਕੇ 'ਚ ਤਾਂ ਸਾਰੇ ਆ ਨੀਚ ਬੈਠੇ ਹੋਏ ਹੈ ਅਤੇ ਉਦੋਂ ਭ੍ਰਿਸ਼ਟ ਨਹੀਂ ਹੋਇਆ ਕਹਿੰਦੇ ਉਹ ਕਿਹੜੇ ਹੈ ਮਹਾਰਾਜ ਦੱਸਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਜਿਹੜਾ ਤੁਹਾਡੇ ਅੰਦਰ ਹਿਰਦੇ ਰੂਪੀ ਚੌਂਕੇ 'ਚ ਪਦਾਰਥਾਂ ਨੂੰ ਇਕੱਠਾ ਕਰਨ ਦਾ ਲੱਭ ਮੈਨੇ ਲੋਭ ਆ ਇਹ ਤਾਂ ਕੁੱਤਾ ਬੈਠਾ ਹੈ ਜਿਹੜਾ ਝੂਠ ਬੋਲਦੇ ਹੈ ਇਹ ਚੂੜਾ ਬੈਠਾ ਹੈ ਜਿਹੜਾ ਤੁਸੀਂ ਲੋਕਾਂ ਨੂੰ ਠੱਗੀਆਂ ਮਾਰ ਕੇ ਖਾਂਦੇ ਹੈ ਮੁਰਦਾਰ ਮੋਏ ਹੈ ਮਰਿਓ ਜਿਹੜੇ ਪਸ਼ੂ ਆ ਉਹਨਾਂ ਨੂੰ ਤੁਸੀਂ ਖਾਣਾ ਕਰਦੇ ਹੈ ਪਰ ਨਿੰਦਾ ਪਰਮਲ ਮੁੱਖ ਸੁਧੀ ਅਗਨ ਕ੍ਰੋਧ ਚੰਡਾਲ ਜਿਹੜੀ ਮੂੰਹ ਨਾਲ ਪਰਾਈ ਨਿੰਦਿਆ ਕਰਦੇ ਹੈ ਇਹ ਸੁਧੀ ਮੈਨੇ ਸੁੱਧ ਨਰੋਲ ਪਰਮਲ ਦੂਜੇ ਦੀ ਪੇਸ਼ਟਾ ਗੰਦਗੀ ਖਾ ਰਹੇ ਤੁਸੀਂ ਪਰ ਵਿਸ਼ੇਸ਼ ਕਰਕੇ ਮਲ ਮੈਨੇ ਮੈਲ ਖਾ ਰਹੇ ਜਦੋਂ ਬੰਦੇ ਨੂੰ ਕ੍ਰੋਧ ਗੁੱਸਾ ਆਉਂਦਾ ਤਾਂ ਪਹਿਲਾਂ ਆਪਣੇ ਮਨ ਨੂੰ ਸਾੜਦਾ ਇਹ ਅੱਗ ਦੇ ਸਮਾਨ ਹਾਂਜੀ ਫਿਰ ਕ੍ਰੋਧ ਦੂਜਿਆਂ ਨੂੰ ਕਾਲੀ ਜਾਂਦੇ ਕੱਢਦਾ ਮਾਰਦਾ ਇਹ ਕ੍ਰੋਧ ਬੜੇ ਚੰਡਾਲ ਦੇ ਬਰਾਬਰ ਆ ਔਰ ਇਸ ਪ੍ਰਕਾਰ ਰਸ ਕਸ ਆਪ ਸਲਾਹਣਾ ਇਹ ਕਰ ਮੇਰੇ ਕਰਤਾਰ ਇਹ ਮੇਰੇ ਕਰਤਾ ਪੁਰਖ ਨਿਰੰਕਾਰ ਇਹ ਜੀਵਾਂ ਦੇ ਜਿਹੜੇ ਕਰਮ ਇਸ ਤਰ੍ਹਾਂ ਦੇ ਮਾੜੇ ਆ ਰਸਾ ਕਸਾਂ ਨੂੰ ਖਾ ਕੇ ਕਸ ਕਸੀ ਦੇ ਕੱਢੇ ਹੋ ਕੇ ਆ ਜਿਹੜੇ ਸ਼ਰਾਬਾਂ ਸ਼ਰੂਬਾਂ ਹੈ ਮਾਸ ਇਹਨੂੰ ਖਾ ਪੀ ਕੇ ਫਿਰ ਆਪਣੀ ਸ਼ਲਾਘਾ ਕਰੇ ਤਾਂ ਬਹੁਤ ਚੰਗੇ ਆ ਕੰਮ ਪੁੱਠੇ ਕਰਦੇ ਆ ਵਡਿਆਈਆਂ ਬਹੁਤ ਕਰਦੇ ਆ ਬਾਬਾ ਬੋਲੀਆ ਪਤ ਹੋਏ ਕਹਿੰਦੇ ਇਹ ਭਰਾਵੋ ਐਸਾ ਵਜਨ ਬੋਲਣਾ ਚਾਹੀਦਾ ਜਿਹਨਾਂ ਬੰਦੇ ਦੀ ਪਤ ਇੱਜ਼ਤ ਬਣ ਜਾਏ ਊਤਮ ਸੇਦਾਰ ਊਤਮ ਕਹੀ ਜਾਏ ਨੀਚ ਕਰਮ ਮਹਿ ਰੋਏ ਰਹਾਓ ਜਿਹੜਾ ਭਜਨ ਸਿਮਰਨ ਕਰਨਾ ਵਾਲੇ ਉੱਤਮ ਕਰਮਾਂ ਨੂੰ ਕਰਨ ਵਾਲੇ ਉਹ ਮਨੁੱਖ ਪਰਮਾਤਮਾ ਦੇ ਦਰਬਾਰ 'ਚ ਉੱਤਮ ਕਹੇ ਜਾਂਦੇ ਆ ਬਾਕੀ ਇਹ ਨਹੀਂ ਕਿ ਆਪਣੀ ਸਿਫਤ ਦੇ ਪੜੋਲੇ ਬਣ ਨਹੀਂ ਜਾਣੇ ਜਿਵੇਂ ਲੀਡਰਾਂ ਦੇ ਚਮਚੇ ਉਹਨਾਂ ਦੇ ਢੋਲੇ ਗਾਉਂਦੇ ਆ ਇਉਂ ਕੋਈ ਉੱਤਮ ਨਹੀਂ ਬਣਦਾ ਉੱਤਮ ਕਰਮ ਕਰਨ ਉੱਤਮ ਹੁੰਦਾ ਅਤੇ ਜਿਹੜੇ ਨੀਚ ਕਰਮਾਂ ਨੂੰ ਕਰਨ ਵਾਲੇ ਪੂਰੇ ਜਿੱਥੇ ਵੀ ਬਹਿੰਦੇ ਆ ਉੱਥੇ ਰੋਂਦੇ ਪਿੱਟਦੇ ਰੋਣ ਪਿੱਟਣ ਵਾਸਤੇ ਬਹਿੰਦੇ ਆ ਹਾਂਜੀ ਵੀ ਸਾਡੇ ਹਿਰਦੇ 'ਚ ਨਾਮ ਕਿਉਂ ਨਹੀਂ ਠਹਿਰਦਾ। ਉਹ ਨੀਚ ਕਰਮ ਵਾਲੇ ਬਹਿ ਕੇ ਰੋਂਦੇ, ਰਹੋ ਵਿਸਰਾਮ ਦੇ ਕੇ ਕਹਿੰਦੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਕਹਿੰਦੇ ਤੁਹਾਡੇ ਅੰਦਰ ਸੋਨੇ ਦੇ ਜਿਹੜੇ ਗਹਿਣੇ ਗੁਣੇ, ਇਹ ਬਣਾਉਣ ਦਾ ਰਸ ਹੈ। ਰੂਪਾ ਹਾਂਜੀ, ਰਸ ਰੂਪਾ, ਰੂਪਾ ਚਾਂਦੀ ਦਾ ਨਾ, ਭਾਂਡੀ ਬਣਾਉਣ ਦਾ ਰਸ ਹੈ। ਕਾਮਣ ਰਸ ਫਿਰ, ਅਤੇ ਕਾਮਣ ਨਾਮ ਇਸਤਰੀਆਂ ਦੇ ਵਿਕਾਰ ਭੋਗਣ ਦਾ ਪਰਮਲ ਕੀ ਵਾਸ। ਅਤੇ ਇਸੇ ਤਰ੍ਹਾਂ ਫਿਰ ਸਰੀਰ ਉੱਪਰ ਪਰਮਲ ਚੰਦਨ ਦੀ ਬਾਸ਼ ਨਾ ਲਵਾਉਣ ਦਾ ਇਹ ਵੀ ਰਸ ਹੈ। ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਪਰਮਲ ਦੀ ਬਾਸ਼ ਨਾ ਲੈਣ ਦਾ ਜਿਹੜਾ ਇਹ ਰਸ ਹੈ। ਰਸ ਘੋੜੇ ਰਸ ਹੈ, ਜਾਮਨ ਦਾ ਰਸ, ਮਿੱਠਾ ਰਸ, ਮਾਸ, ਅਤੇ ਜਿਹੜਾ ਘੋੜਿਆਂ ਦੇ ਜੜ ਕੇ ਘੁੰਮਣਾ ਫਿਰਨਾ, ਇਹ ਵੀ ਕਈਆਂ ਨੂੰ ਰਸ। ਔਰ ਵਧੀਆ ਵਧੀਆ ਸੇਜਾਂ 'ਤੇ ਸੌਣ ਦਾ ਕਈਆਂ ਨੂੰ ਰਸ, ਬੜੇ ਫੁੱਲ ਫਲ ਜਿਹਾ ਖਿਲਾਰਦੇ। ਫਿਰ ਜਿਹੜੇ ਚੰਗੇ ਚੰਗੇ ਮੰਦਰਾਂ ਦੇ ਬਣਾਉਣ ਦਾ ਇਹ ਵੀ ਰਸ ਹੈ। ਅੱਜ ਕੱਲ੍ਹ ਜਿਵੇਂ ਵੀ ਅਟੈਚ ਬਾਥਰੂਮ ਚਾਹੀਦੇ ਆ, ਸਾਰਾ ਵਿੱਚ ਚਾਹੀਦਾ, ਉਹ ਚਾਹੀਦਾ, ਸਮਾਨ ਚਾਹੀਦਾ। ਕਈਆਂ ਨੂੰ ਫਿਰ ਮਿੱਠੇ ਮਿੱਠੇ ਪਦਾਰਥ ਖਾਣ ਦਾ ਰਸ ਹੈ, ਮਾਂ ਸ਼ਰਾਬਾਂ ਖਾਣ ਪੀਣ ਦਾ ਰਸ ਹੈ। ਇਹ ਤੇ ਰਸ ਸਰੀਰ ਕੇ ਕਾ ਘਟਨ ਨਾਮ ਨਿਵਾਸ, ਜਾਂ ਸਰੀਰ 'ਚ ਕਹਿੰਦੇ ਹਾਂਜੀ ਇੰਨੇ ਮੁੱਖ ਮੁੱਖ ਜਿਹੜੇ ਰਸ ਪੈਦਾ ਹੋ ਰਹੇ, ਅਤੇ ਪਰਮੇਸ਼ਰ ਦਾ ਨਾਮ ਹਾਂਜੀ ਘਾਟ ਦੇ ਕੇ ਕਿਹੜੇ ਸਥਾਨ 'ਤੇ ਨਿਵਾਸ ਕਰੇਗਾ। ਕਿਉਂਕਿ ਇਹਨਾਂ ਰਸਾਂ ਦੀ ਬਹੁਲਤਾ ਹੋਣ ਕਰਕੇ ਹਿਰਦੇ 'ਚ ਨਾਮ ਠਹਿਰਦਾ ਹੀ ਨਹੀਂ। ਹਾਂਜੀ ਕਹਿ ਘੱਟ, ਕੋਈ ਰਸ ਜੇ ਤਾਂ ਘੱਟ ਹੋਵੇ ਤਾਂ ਪ੍ਰਭੂ ਦੇ ਨਾਮ ਦਾ ਰਸ ਅੰਦਰ ਨਿਵਾਸ ਕਰ ਸਕਦਾ। ਜੇ ਘੱਟ ਆ ਕੇ ਹੀ ਭਰਿਆ ਤਾਂ ਦੂਜੀ ਚੀਜ਼ ਕਿੱਥੋਂ ਪਾਊਗੀ। ਹੈਂ, ਇਹਨਾਂ ਰਸਾਂ ਦੇ ਨਾਲ ਤਾਂ ਸਰੀਰ ਭਰਿਆ ਆ, ਇਹ ਤੇਰਾ ਸਰੀਰ, ਇੰਨੇ ਸਰੀਰ ਦੇ ਅੰਦਰ ਰਸ ਆ। ਕਹਿ ਘੜ ਨਾਮ ਨਿਵਾਸ, ਅਤੇ ਕਿਹੜੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋਏਗਾ। ਜਿੱਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਕਹਿੰਦੇ ਜਿਹਨਾਂ ਬਚਨਾਂ ਦੇ ਬੋਲਣ ਨਾਲ ਇਨਸਾਨ ਦੀ ਇੱਜ਼ਤ ਪ੍ਰਾਪਤ ਹੁੰਦੀ ਹੈ, ਉਹ ਬਚਨ ਬੋਲਿਆ ਪ੍ਰਵਾਨ। ਨਹੀਂ ਕਿਹਾ ਮਾੜਾ ਬੋਲ ਬੋਲਾਂਗੇ ਅਤੇ ਬੰਦਾ ਆਪਣੀ ਇੱਜ਼ਤ ਗਵਾ ਲੈਂਦਾ। ਜੋਤ ਸੁਭਾਵ ਹੈ ਹਾਂਜੀ, ਫਿੱਕਾ ਬੋਲ ਬਗੁੱਚਣਾ ਸੁਣ ਮੂਰਖ ਮੰਨਾ ਜਾਣ। ਇਹ ਮੰਨਦੇ ਅਗਿਆਨੀ ਮੂਰਖ ਪੁਰਸ਼ ਆ ਇਹ ਗੱਲ ਸੁਣ ਲਾ, ਫਿੱਕੇ ਬਚਨ ਬੋਲਣ ਤੋਂ ਮਗਰੋਂ ਬੁੱਚਣਾ ਖਰਾਬ ਹੋਣਾ ਪੈਂਦਾ, ਵੀ ਬੰਦਾ ਪਛਤਾਉਂਦਾ ਵੀ ਕਾਹਨੂੰ ਬੋਲਣਾ, ਉਸ ਕਾਹਨੂੰ ਮੂੰਹ ਕੱਢ ਬੈਠੇ। ਜੋਤ ਸੁਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਿਖਾਣ। ਕਹਿੰਦੇ ਜੋ ਜਿਹੜੇ ਪੁਰਸ਼ ਉਸ ਮਾਲਕ ਨੂੰ ਪਾਉਂਦੇ ਉਹ ਚੰਗੇ ਹੈ। ਨਾਮ ਤੂੰ ਇਹਨਾਂ ਨਹੀਂ ਬਖਿਆਣ, ਬਹੁਤੀਆਂ ਗੱਲਾਂ ਕਹਿਣ ਦਾ ਕੀ ਫਾਇਦਾ। ਬੜੇ ਬੜੇ ਪ੍ਰਸੰਗ ਲਚੇਦਾਰ ਪ੍ਰਸੰਗ ਸੁਣਾਉਂਦੇ ਆ, ਕਹਿਣ ਦਾ ਕੀ ਫਾਇਦਾ ਜੇ ਹਿਰਦੇ 'ਚ ਨਾਮ ਨਹੀਂ। ਤਿੰਨ ਮਤ ਤਿੰਨ ਪੱਤ ਤਿੰਨ ਧਨ ਪੱਲੇ, ਜਿਨ ਹਿਰਦੇ ਰਹਿ ਸਮਾਏ। ਉਹਨਾਂ ਦੀ ਮਤ ਬੁੱਧੀ ਚੰਗੀ ਹੈ, ਉਹਨਾਂ ਦੀ ਪੱਤ ਇੱਜੇ ਚੰਗੀ ਹੈ, ਜਿਨ੍ਹਾਂ ਦੇ ਪੱਲੇ 'ਚ ਨਾਮ ਰੂਪੀ ਧਨ, ਜਿਨ੍ਹਾਂ ਦੇ ਬੁੱਧੀ ਪੱਲੇ ਸ਼ੁੱਭ ਗੁਣਾਂ ਰੂਪੀ ਧਨ ਹੈ, ਜਿਨ੍ਹਾਂ ਦੇ ਹਿਰਦੇ ਪਰਮਾਤਮਾ ਸਮਾਰਿਆ। ਤਿੰਨ ਕਿਹਾ ਕਿਹਾ ਸਲਾ ਸਾ ਲਾਹਣਾ ਅਵਰ ਸਵਾਲਿਓ ਕਾਏ। ਉਹਨਾਂ ਮਹਾਤਮਾ ਦਾ ਕਿਆ ਕੀ ਕਰੇ, ਕੀ ਸਲਾਉਣਾ ਕਰੇ। ਉਹਨਾਂ ਮਹਾਤਮਾ ਤੋਂ ਬਿਨਾਂ ਹੋਰ ਸਲਾਉਣੇ ਯੋਗ ਕਿੰਤੂ ਕੋਈ ਹੈ ਹੀ ਨਹੀਂ। ਮਹਾਤਮਾ ਤੋਂ ਬਿਨਾਂ ਅਵਰ ਮੈਨੇ ਹੋਰ ਜਿਹੜੇ ਮਨਮੁੱਖ ਪੁਰਖ ਆ ਉਹਨਾਂ ਦਾ ਕੀ ਕਾਏ ਕੀ ਸਲਾਉਣਾ। ਮਨਮੁੱਖਾਂ ਨੂੰ ਨਹੀਂ ਸਲਾਉਣਾ ਚਾਹੀਦਾ। ਨਾਨਕ ਨਜ਼ਰੀ ਵਾਹਰੇ ਰਚ ਹੈ ਦਾਨ ਨਾ ਨਾਏ। ਮਹਾਰਾਜ ਕਹਿੰਦੇ ਆ ਕਿ ਮਨਮੁੱਖ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਰਹਿੰਦੇ ਆ, ਉਹ ਦਾਨ ਮੈਨੇ ਦਾਤਾਂ 'ਚ ਰਚੇ ਰਹਿੰਦੇ ਆ, ਉਹ ਨਾਮ ਨਹੀਂ ਜਪਦੇ, ਦਾਤਾਂ ਪਾ ਕੇ ਉਹਨੂੰ ਭੁੱਲ ਜਾਂਦੇ ਆ। ਲੋਕਾਂ ਤੋਂ ਦਾਨ ਲੈਣ 'ਚ ਰਚੇ ਰਹਿੰਦੇ, ਨਾ ਨਾਏ ਨਾਮ ਨਹੀਂ ਜਪਦੇ। ਗਰੀਬਾਂ ਨੂੰ ਦਾਨ ਦੇਣ 'ਚ ਸਿਰਫ ਨਾਏ ਨਾਏ ਸ਼ਨਾਨੇ ਕਰਦੇ ਰਹਿੰਦੇ ਕਰਮ ਕਾਂਡ, ਪਰਮੇਸ਼ਰ ਦੇ ਦਾਨ ਹੈ ਜਾਣਨ 'ਚ ਨਹੀਂ ਰਚਦੇ। ਇਹ ਨਾਮ ਰੂਪੀ ਜਿਹੜਾ ਝੂਠਾ ਸੰਸਾਰੀ 'ਚ ਰਚੇ ਮੇ 'ਚ, ਨਾ ਇਸ਼ਨਾਨ ਕਰਦੇ, ਨਾ ਦਾਨ ਦਿੰਦੇ, ਨਾ ਨਾਮ ਜਪਦੇ ਆ। ਹਾਂਜੀ ਬਸ ਇਹਨਾਂ ਭੈੜੇ ਕੰਮਾਂ 'ਚ ਰਚੇ ਰਹਿੰਦੇ ਆ। ਹੁਣ ਗੁਰਮੁਖਾਂ ਬਾਰੇ ਕਹਿੰਦੇ ਮਹਾਰਾਜ, ਪਰਮਾਤਮਾ ਦੀ ਨਜ਼ਰੀ ਕਿਰਪਾ ਦ੍ਰਿਸ਼ ਕਰਕੇ ਉਹ ਸੰਸਾਰ ਤੋਂ ਬਾਹਰ ਹੋ ਗਏ, ਭਾਵ ਸੰਸਾਰ ਦੇ ਸਾਰੇ ਪੁਰਨੇ ਤਿਆਗ। ਉਹ ਦਾਨ ਦਾਤਾਂ ਵਿਖੇ ਨਹੀਂ ਰਚਦੇ, ਉਹਦਾ ਨਾਮ ਜਪਣ 'ਚ ਰਚੇ ਰਹਿੰਦੇ ਆ। ਕਥਾ ਇਹ ਹੈ ਦਾਨ ਦੇਣ ਨਹੀਂ ਰਚਦੇ, ਨਾਮ ਸਿਮਰਨ ਵਿੱਚ ਹੀ ਨਾਮ ਨੂੰ ਚੇਤੇ ਕਰਦੇ ਇਹ ਚਿਹਰੇ 'ਚ ਰਹਿੰਦੇ। ਪਰਮੇਸ਼ੁਰ ਦਾਨ ਜਾਨਣ ਵਿੱਚ ਰਹਿੰਦੇ ਆ, ਨਾ ਨਾਏ ਨਾਮ ਰੂਪੀ ਜਿਹੜਾ ਸੰਸਾਰ ਆ ਇਹ 'ਚ ਨਹੀਂ ਰਹਿੰਦੇ। ਗੁਰਮੁਖ ਨਾਂ ਜਿਹੜੇ ਪੁਰਖ ਆ ਇਸ਼ਨਾਨ ਦਾ ਨਾਮ ਜਪਣ 'ਚ ਰਹਿੰਦੇ ਆ, ਕਿਉਂ ਗੁਰਮੁਖਾਂ ਦਾ ਲੱਛਣ ਇਹ ਹੈ। ਭਾਈ ਗੁਰਦਾਸ ਕਹਿੰਦੇ ਗੁਰਮੁਖ ਨਾਮ ਦਾ ਇਸ਼ਨਾਨ, ਇਹ ਤਿੰਨ ਚੀਜ਼ਾਂ ਆ, ਨਾਮ ਵੀ ਦਾਨ ਵੀ ਅਤੇ ਇਸ਼ਨਾਨ। ਸ੍ਰੀ ਰਾਘਵਾਲਾ ਪਹਿਲਾ ਹੁਣ ਇੱਕ ਜੋਗੀ ਆਇਆ ਅਤੇ ਮਾਵਾ ਛਕਿਆ ਸੀ। ਮਹਾਰਾਜ ਕਹਿੰਦਾ ਮਹਾਰਾਜ ਗੱਪਾ ਤੁਸੀਂ ਵੀ ਛਕ ਲਓ ਭੀਮ ਦਾ ਗੋਲਾ, ਬਿਰਤੀ ਬੜੀ ਟਿਕ ਜਾਂਦੀ ਹੈ। ਮਹਾਰਾਜ ਕਹਿੰਦੇ ਅਸੀਂ ਨਹੀਂ ਕੀ ਛਕਣਾ, ਇਹ ਸਾਰਾ ਸਾਰੇ ਮਾਵੇ ਖਾਣ 'ਚ ਲੱਗਾ। ਅਮਲ ਗਲੋਲਾ ਕੂੜਗਾ ਦਿੱਤਾ ਦੇਵਣ, ਇਹ ਝੂਠ ਬੋਲਣੇ ਰੂਪੀ ਜਿਹੜਾ ਅਮਲ ਦਾ ਗਲੋਲਾ ਭੀਮ ਦਾ ਗੋਲਾ ਨਾ ਮਾਵਾ, ਇਹ ਦੇਵਣਾ ਪਰਮਾਤਮਾ ਨੇ ਕਰਮ ਅਨੁਸਾਰ ਸਾਰੇ ਜੀਵ ਜੰਤੂ ਜਿੰਨੇ ਇਹਨਾਂ ਨੂੰ ਦਿੱਤਾ। ਦੇਵਨਾਰ ਕੌਣ ਹੈ? ਪਰਮੇਸ਼ਰ। ਕਰਮ ਇਹ ਕੂੜਾ ਗਲੋਲਾ ਸਰੀਰ ਦਿੱਤਾ, ਇਹ ਸਰੀਰ ਦਾ ਜੀਵ ਨੂੰ ਅਮਲ ਚੜ੍ਹ ਰਿਹਾ। ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ, ਝੂਠ 'ਚ ਮੱਤੀ ਮੈਨੇ ਮਸਤ ਹੋਇਆ ਹੋਇਆ, ਸਰੀਰ ਦੀ ਮਸਤੀ ਭੁੱਲਿਆ ਆ, ਮਰਨ ਮੌਤ ਨੂੰ ਭੁਲਾਤਾ, ਜਿੰਦੀ ਦੇ ਚਾਰ ਦਿਨ ਕਿ ਸੰਸਾਰ ਖੁਸ਼ੀਆਂ ਮਨਾ ਰਿਹਾ, ਚਾਰ ਦਿਨ ਖੁਸ਼ੀਆਂ ਮਨਾ ਲਾ। ਸੱਚ ਮਿਲਿਆ ਤੈਨੂੰ ਸੋਫੀਆ ਰਾਖਣ ਕੋ ਦਰਬਾਰ, ਜਿਹੜੇ ਝੂਠੇ ਅਮਲਾਂ ਨੂੰ ਨਹੀਂ ਖਾਂਦੇ ਉਹਨਾਂ ਸੋਫੀਆਂ ਮੈਨੇ ਬੇਅਮਲੀਏ, ਜਿਹੜੇ ਅਮਲ ਨਹੀਂ ਖਾਂਦੇ। ਸੱਚਾ ਨਿਰੰਕਾਰ ਪਰਮੇਸ਼ੁਰ ਮਿਲਿਆ, ਉਹ ਸਤਸੰਗ ਸਰੂਪੀ ਦਰਵਾਜ਼ੇ ਹਾਂਜੀ ਨੂੰ ਰੱਖਣ ਵਾਸਤੇ ਲੱਗੇ ਰਹਿੰਦੇ ਆ। ਨਾਨਕ ਸੱਚੇ ਕੋ ਸਾਜਣ, ਪਾਤਸ਼ਾਹ ਕਹਿੰਦੇ ਆ ਸੱਚੇ ਪਰਮਾਤਮਾ ਸੱਚਾ ਕਰਕੇ ਜਾਣੋ, ਝੂਠੀਆਂ ਚੀਜ਼ਾਂ ਨਾਲ ਕੀ ਮੋਹ ਪਾਉਣਾ। ਜੇ ਸੇਵਿਆ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਨ ਰਹਾਓ, ਜਿਸ ਪਰਮੇਸ਼ੁਰ ਦੀ ਸੇਵਾ ਕਰਕੇ ਆਤਮ ਸੋ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਔਰ ਕਹਿੰਦੇ ਤੇਰੀ ਮੈਨੇ ਉਹਦੀ ਦਰਗਾਹ 'ਚ ਉਹਦੀ ਮਾਨਤਾ ਚੱਲਦੀ, ਉਹਨੂੰ ਸਤਿਕਾਰ ਮਿਲਦਾ। ਕਹਿੰਦੇ ਇਹ ਪੁਰਖਾ ਪਰਮੇਸ਼ੁਰ ਦੀ ਦਰਗਾਹ ਤੇਰੀ ਮਾਨਤਾ ਚੱਲੇਗੀ, ਹੈਂ ਤੈਨੂੰ ਮਾਨਤਾ ਮਿਲੇਗੀ। ਕਹਿੰਦੇ ਸਾਡੇ ਮੈਂ ਸ਼ਰਾਬ ਪੀਂਦੇ ਤੂੰ ਹੀ ਕਿਹੜੀ ਪੀਂਦੇ? ਪਾਤਸ਼ਾਹ ਕਹਿੰਦੇ ਸੱਚ ਸਾਰਾ ਗੁਣ ਬਾਹਰ ਆ ਜਿਸ ਵਿੱਚ ਸੱਚਾ ਨਾ ਹੋ। ਕਹਿੰਦੇ ਜਿਹੜਾ ਸੱਚ ਦਾ ਨਿਸ਼ਚੇ ਕਰਨ ਰੂਪੀ ਸਾਰਾ ਇਹ ਸ਼ਰਾਬ ਹੈ, ਜੋ ਸ਼ਰਾਬ ਗੁੜ ਬਾਹਰ ਆ, ਬਾਹਲੇ ਬਹੁਤੇ ਗੁੜ ਵਾਲੀ ਹੈ। ਬਹੁਤਾ ਗੁੜ ਕਿਹੜਾ? ਕਹਿੰਦੇ ਸੱਚਾ ਨਾਮ ਹੀ ਇਹਦੇ 'ਚ ਬਹੁਤਾ ਗੁੜ ਹੈ, ਦੁਨੀਆ ਹੀ ਹੈ। ਜੋਗੀ ਕਿਹਾ ਬਹੁਤੇ ਗੁੜ ਵਾਲੀ ਸ਼ਰਾਬ ਚੰਗੀ ਨਹੀਂ ਹੁੰਦੀ, ਹੈਂ ਕੋਈ ਚੰਗੀ ਸ਼ਰਾਬ ਦੀ ਗੱਲ ਦੱਸੋ। ਪਾਤਸ਼ਾਹ ਕਹਿੰਦੇ ਸੱਚ ਸਰਾ, ਸੱਚ ਦਾ ਜਿਹੜਾ ਨਿਰਣਾ ਕਰਨਾ ਸੱਚਾ ਗਿਆਨ ਹੋਣਾ ਇਹ ਸ਼ਰਾਬ ਹੈ, ਗੁੜ ਬਾਹਰ। ਇਹ ਸ਼ਰਾਬ ਮਾਇਆ ਰੂਪੀ ਗੁੜ ਤੋਂ ਬਾਹਰ ਹੈ। ਫਿਰ ਕਹਿੰਦੇ ਜਿਸ ਵੇ ਸੱਚਾ ਨਾ, ਇਹ ਸੱਚਾ ਨਾਮਣਾ ਜਿਹਦੇ 'ਚ ਕਿੱਕਰ ਦੇ ਸੱਕ ਪਾਏ ਹੋਏ ਆ, ਸੁਣੇ ਵਖਾਣੇ ਜੇਤੜੇ ਹੋ ਤੈਨੂੰ ਬਲਿਹਾਰਾ ਜਾਓ। ਜਿੰਨੇ ਪੁਰਸ਼ ਇਹ ਜਿਹੜੀ ਅੰਤਰੀਵੀ ਸ਼ਰਾਬ ਇਹਦੀ ਮਹਿਮਾ ਨੂੰ ਸੁਣਨ ਵਾਲੇ ਆ, ਕਹਿਣ ਵਾਲੇ, ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਹੁਤ ਬਲਿਹਾਰ ਕੁਰਬਾਨ ਜਾਂਦਾ। ਤਾਮਨ ਗੀਵਾ ਜਾਣੀਆ ਜਾਂ ਮਹਿਲੀ ਪਾਏ ਦਾ। ਕਹਿੰਦੇ ਅੰਤਰੀਵੀ ਸ਼ਰਾਬ ਜਿਨ੍ਹਾਂ ਦਾ ਮਨ ਤਾਂ ਹੀ ਖੀਵਾ ਮਾਸਪਾਇਆ ਜਾਣਿਆ ਜਾਂਦਾ ਜਾਂ ਮਹਿਲੀ, ਉਹ ਜਿਹੜੇ ਜਗਿਆਸੂ ਹੈ ਜਿਨ੍ਹਾਂ ਨੇ ਸਰੂਪ ਰੂਪੀ ਥਾਂ ਨੂੰ ਪਾ ਲਿਆ। ਉਹ ਜੋਗੀ ਕਹਿੰਦਾ ਸਾਡੇ ਮਾਂ ਸ਼ਰਾਬ ਦਾ ਨਸ਼ਾ ਉਤੋਂ ਬਾਅਦ ਇਸ਼ਨਾਨ ਕਰਕੇ ਫਿਰ ਚੰਗੇ ਲੀੜੇ ਲੂੜੇ ਪਾਉਂਦੇ ਆ, ਫਿਰ ਬੜੀ ਖੁਸ਼ਬੋ ਖੁਸ਼ਵਾਤਰ ਫਲੇ ਲਾਉਂਦੇ ਆ, ਤੁਹਾਡੇ ਮੱਤ ਵਿੱਚ ਇਸ਼ਨਾਨ ਵਗੈਰਾ ਕਰਦੇ ਆ ਕਿ ਨਹੀਂ ਕਰਦੇ? ਮਹਾਰਾਜ ਕਹਿੰਦੇ ਹਨ ਨਾਉ ਨੀਰ ਚੰਗਿਆਈ ਆ ਸਤ ਪਰਮਲ ਧਨਵਾਸ, ਚੰਗੇ ਕਰਮਾਂ ਦੇ ਕਰਨ ਰੂਪੀ ਜਿਹੜਾ ਇਹ ਪਵਿੱਤਰ ਜਾਲੂ 'ਚ ਨਹਾਓ ਮੈਨੇ ਇਸ਼ਨਾਨ ਕਰਦੇ, ਤਥਾ ਨਾਉ ਨੀਰ ਇਹ ਨਾਮ ਰੂਪੀ ਜਲ ਆ, ਜਿਹੜਾ ਚੰਗੇ ਪਵਿੱਤਰ ਕਰਮਾਂ ਦਾ ਕਰਨਾ ਇਸ਼ਨਾਨ ਹੈ। ਸਤ ਜਿਹੜਾ ਸੱਚ ਦਾ ਬੋਲਣਾ, ਸੱਚ ਦਾ ਨਿਸ਼ਚਾ ਕਰ ਲੈਣਾ, ਇਹ ਸਰੀਰ 'ਤੇ ਅਸੀਂ ਪਰਮਲ ਵਾਸ ਚੰਦਨ ਦੀ ਬਾਸ਼ਨਾ ਜਿਹੜੀ ਲਾਈ ਹੋਈ ਹੈ। ਤਾਮੁਕ ਹੋ ਗਿਆ ਉਜਲਾ ਲੱਖ ਦਾਤੀ ਅਗਦਾਤ, ਫਿਰ ਲੱਖਾਂ ਦਾਤਾਂ ਇੱਕ ਨਾਮ ਦੀ ਦਾਤ ਜੇ ਮਿਲ ਜਾਏ ਤਾਂ ਹੀ ਮੈਨੇ ਉਸ ਜੀਵ ਦਾ ਜਿਹੜਾ ਦਰਗਾਹ ਦੇ ਵਿੱਚ ਮੁਖੜਾ ਪਵਿੱਤਰ ਹੁੰਦਾ। ਲੱਖ ਦਾਤੀ ਜਿਹੜਾ ਪਰਮਾਤਮਾ ਲੱਖਾਂ ਦਾਤਾਂ ਉਹਦੇ ਨਿਮਿਤ ਇੱਕ ਦਾਤ ਦੇਵੇ ਤਾਂ ਜੀਵ ਦਾ ਮੂੰਹ ਉਜਲਾ ਹੋ ਜਾਂਦਾ। ਉਹ ਇੰਨੀਆਂ ਦਿੰਦਾ ਦਸ ਵਸਤੂ ਲੇ ਪਾਤਸ਼ਾਹ ਪਾਵੇ, ਇੱਕ ਵਸਤ ਕਨ ਬਕੋਟ ਗਵਾਵੇ, ਇੱਕ ਪੀਨਾ ਦੇ ਦਸ ਪੀ ਹਲੇ ਤਾਂ ਮੁੰਡਾ ਕਾਂ ਕਾਂਕਰੇ, ਫਿਰ ਮੂੰਹ ਉਜਲਾ ਹੁੰਦਾ, ਉਹਦੀਆਂ ਦਿੱਤੀਆਂ 'ਚੋਂ ਵੀ ਨਹੀਂ ਦੇਣ ਨੂੰ ਤਿਆਰ ਹੁੰਦਾ। ਹਾਂਜੀ ਉਹ ਜਿਵੇਂ ਲਾਲੇ ਦੇ ਸੰਕਟ ਸੀ ਅਤੇ ਸੌ ਚਾਦਰ ਸੁੱਖ ਲਈ ਸੰਤਾਂ ਦੀ, ਕਹਿੰਦੇ ਸੰਤਾਂ ਨੇ ਕੀ ਕਰਨੀ ਆ, ਉਹ ਤਾਂ ਬੇਹੰਗਮੇ ਹੀ ਆ, ਚਲੋ 50 ਦੇ ਦਿੰਦੇ ਹਾਂ, ਫਿਰ ਚਲੋ 25, ਫਿਰ 12 ਆ ਗਿਆ, ਪੰਜਾਂ ਦਾ ਕਹਿੰਦਾ ਲੇ ਕੋਈ ਬੜੀ ਆ ਉੱਥੇ ਕੋਈ ਗਾਤੀ ਬੰਨਦੇ ਆ। ਹੁਣ ਦੂਰ ਖੜ੍ਹਾ ਚਾਦਰ ਮਾਰੀ ਬਗਾ ਕਹਿੰਦਾ ਸੰਤ ਜੀ ਆ ਚਾਦਰ ਲੈ ਲਓ। ਉਹ ਕਹਿੰਦੇ ਜਿਹੜੇ ਅਤੇ ਮੂੜੀ ਚੜ੍ਹੀ ਉਦੋਂ 500 ਸੁੱਖੀਆਂ ਹੁਣ ਇੱਕ ਦਿਨ ਨਾ ਕਹਿੰਦੇ ਤੁਹਾਡੇ ਆਉਂਦਿਆਂ ਇਹ ਵੀ ਨਾ ਜਾਂਦੀ ਲੱਗੇ ਅਤੇ ਮਨ ਐਸਾ ਹਰਾਮੀ ਆ। ਦੁੱਖ ਤੇ ਸਹਿ ਪਿਆ ਆਖੀਐ ਸੁੱਖ ਜਿਸਹਿ ਹੀ ਪਾਸ। ਪਾਤਸ਼ਾਹ ਕਹਿੰਦੇ ਆ ਆਪਣੇ ਦੁੱਖ ਉਹਦੇ ਪਾਸ ਕਹਿਣੇ ਚਾਹੀਦੇ ਆ ਜਿਹਦੇ ਅੱਗੇ ਪਰਮਾਤਮਾ ਦੇ ਅੱਗੇ ਸੁੱਖ ਹੋਣ। ਜਿਹੜਾ ਅੱਗੇ ਦੁਖੀ ਹੈ ਉਹਨੂੰ ਦੁੱਖ ਸੁਣਾਓਗੇ ਤੁਹਾਡਾ ਦੁੱਖ ਕਿੱਥੋਂ ਦੂਰ ਕਰੂਗਾ। ਦੁੱਖ ਉਹਦੇ ਕਰੋ ਜਿਹੜਾ ਤੁਹਾਡਾ ਦੁੱਖ ਦੂਰ ਕਰੇ। ਸੁੱਖ ਸਰੂਪ ਦਾ ਪਰਮੇਸ਼ਰ ਹੈ ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਜਿਹੜਾ ਅੱਗੇ ਦੁੱਖਾਂ ਨਾਲ ਫੜਿਆ ਆ ਉਹਦੇ ਅੱਗੇ ਦੁੱਖ ਵਰਣ ਕਰਕੇ ਕੀ ਕਰੋਗੇ। ਉਹ ਜਿਵੇਂ ਕੋਈ ਲੜਕਾ ਸੀ ਉਹਦੀਆਂ ਅੱਖਾਂ 'ਚ ਬੜਾ ਰੋਗ ਸੀ ਅਤੇ ਇੱਕ ਆਦਮੀ ਬੈਠਾ ਹੋਵੇ ਉਹਨੂੰ ਦੋ ਦੇ ਸੀ। ਉਹ ਆਪਣਾ ਦੋਸ਼ ਦੂਰ ਕਰਨ ਲਈ ਹਕੀਮ ਦੇ ਕੋਲ ਚਲਾ ਗਿਆ। ਹਕੀਮ ਨੂੰ ਕਹਿੰਦਾ ਮੈਨੂੰ ਐਸੀ ਦਵਾਈ ਦਿਓ ਜਿਹਨਾਂ ਮੇਰੀ ਬਿਮਾਰੀ ਹਟ ਜਾਏ। ਹਕੀਮ ਕਹਿੰਦਾ ਕਿ ਤੇਰੇ ਨਾਲ ਜਿਹੜੇ ਦੋ ਆਦਮੀ ਬੈਠੇ ਆ ਪਹਿਲਾਂ ਤੂੰ ਇਹਨਾਂ ਨੂੰ ਦੂਰ ਕਰ ਦੇ ਫਿਰ ਤੇਰੇ ਨਾਲ ਗੱਲ ਕਰਾਂਗਾ। ਉਹ ਬੜਾ ਹੈਰਾਨ ਕਿ ਮੇਰੇ ਨਾਲ ਤਾਂ ਕੋਈ ਵੀ ਨਹੀਂ ਬੈਠਾ ਪਰ ਇਹਨੂੰ ਜਿਹੜੇ ਮੇਰੇ ਨਾਲ ਦੋ ਹੋਰ ਮਨੁੱਖ ਬੈਠੇ ਦਿਸ ਰਹੇ ਮਲੂਮ ਹੁੰਦਾ ਕਿ ਬੈਦ ਆਪ ਹੀ ਰੋਗੀ ਹੈ ਕਿ ਮੈਨੂੰ ਤਾਂ ਦੋ ਹੁੰਦੇ ਆ ਇਹਨੂੰ ਤਿੰਨ ਦਿਸ ਰਹੇ ਇਹ ਤਾਂ ਮੇਰੇ ਤੋਂ ਵੀ ਅੱਗੇ ਟੱਪ ਗਿਆ ਪਰ ਮੇਰਾ ਇਲਾਜ ਕਰੂ ਇਸ ਜਗਿਆਸੂ ਫਿਰ ਉਹ ਜਿਹੜਾ ਸੀ ਉੱਠ ਕੇ ਚਲ ਗਿਆ। ਇਸ ਤਰ੍ਹਾਂ ਜਗਿਆਸੂ ਕਿਸੇ ਪਖੰਡੀ ਦੇ ਕੋਲ ਚਲ ਜਾਏ ਕਹਿੰਦਾ ਗੁਰੂ ਜੀ ਇਹ ਜੀਵ ਅਤੇ ਈਸ਼ਵਰ ਮੈਨੂੰ ਦੋ ਜੁਦੇ ਜੁਦੇ ਦਿਸ ਰਹੇ ਕਿਰਪਾ ਕਰਕੇ ਦੋਵਾਂ ਦੀ ਅਭੇਦਤਾ ਦਾ ਮੈਨੂੰ ਗਿਆਨ ਉਪਦੇਸ਼ ਦਿਓ। ਹਾਂਜੀ ਉਹ ਕਹਿੰਦਾ ਇਹ ਕਿਵੇਂ ਭੇਜ ਸਕਦੇ ਆ ਜੀਵ ਈਸ਼ਰ ਭਿੰਨ ਭਿੰਨ ਹੈ ਸੰਸਾਰ ਵੀ ਭਿੰਨ ਹੈ ਮਾਇਆ ਵੀ ਇਸ ਤਰ੍ਹਾਂ ਗੱਲਾਂ ਹੋਏ ਪਖੰਡੀ ਗੁਰਾਂ ਨੇ ਹੋਰ ਭੇਦ ਪਾ ਇਹ ਆਪਣਾ ਦੁੱਖ ਜਿਹੜਾ ਹਾਂਜੀ ਉਹਦੇ ਕੋਲ ਕਹਿਣਾ ਚਾਹੀਦਾ ਜਿਹਦੇ ਕੋਲ ਸੁੱਖ ਹੋਣ। ਇਹ ਜਿਹੜਾ ਆਪੇ ਦੁਖੀ ਹੈ ਦੂਏ ਦਾ ਦੁੱਖ ਕਿਵੇਂ ਦੂਰ ਕਰੂਗਾ। ਸੋ ਕਿਉਂ ਮਨ ਉਸਾਰੀ ਹੈ ਜਾ ਕੇ ਜੀ ਪ੍ਰਾਣ ਜੀਵੇ ਜੇ ਇਹ ਪਰਮੇਸ਼ਰ ਪ੍ਰਾਣ ਆਦਿਕ ਦਿੱਤੇ ਆ ਉਸ ਪ੍ਰਭੂ ਦਾ ਮਨ ਵਿੱਚੋਂ ਹਾਂਜੀ ਕਿਸ ਵਾਸਤੇ ਭੁਲਾਉਣਾ ਉਹਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਇਹ ਪ੍ਰਾਣ ਕਲਾ ਵੀ ਉਹਨੇ ਹੀ ਦਿੱਤੀ ਹੈ ਨਾ ਅਤੇ ਸੁਣ ਸਭ ਵਿੱਤ ਹੈ ਜਿੱਤਾਂ ਪਹਿਨਣ ਖਾਣ ਉਸ ਮਾਲਕ ਦੇ ਸਿਮਰ ਤੋਂ ਇਹਨਾਂ ਜਿੰਨਾ ਕੱਪੜਿਆਂ ਦਾ ਪਹਿਨਾ ਪਦਾਰਥਾਂ ਖਾਣ ਸਾਰਾ ਪਵਿੱਤਰ ਆ। ਹੋਰ ਗੱਲਾਂ ਸਭ ਕੂੜੀ ਆ ਤੁਦ ਭਾਵੇ ਪ੍ਰਵਾਨ ਪਰਮਾਤਮਾ ਦੇ ਸਿਮਰ ਹੋਰ ਜਿੰਨੀਆਂ ਵੀ ਗੱਲਾਂ ਇਹ ਝੂਠੀਆਂ ਆ। ਜਿਹੜੀ ਨਾਮ ਜਪਣ ਵਾਲੀ ਗੱਲ ਆ ਇਹ ਪਰਮਾਤਮਾ ਨੂੰ ਪਾਉਂਦੀ ਹੈ ਇਹੀ ਪ੍ਰਮਾਣ ਨੀਕ ਆ। ਇਸ ਵਾਸਤੇ ਸਿੱਕੇਬੰਦ ਗੱਲ ਇਹੀ ਹੈ ਕਿ ਜਿਹੜਾ ਉਹਦਾ ਭਜਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।